ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਰਬੰਦ ਰਾਮਦਾਸ ਅਰਜਨ ਗੁਰੂ ਬਸ ਸ੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਾ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਸਤਿਗੁਰ ਬਚਨ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਸੁਣੋ ਕਥਾ ਸਵਧਾਨ ਹੋਇ ਤੋਤਾ ਸਿੱਖ ਸਮੁਦਾਇ ਵਧੇ ਬਖੇਰਾ ਜਾਹੇ ਤੇ ਮਿਲਨ ਤੁਰਕ ਬਣ ਆਏ ਦੋਹਰਾ ਸੁਣੋ ਕਥਾ ਸਵਧਾਨ ਹੋਇ
ਪਰਮ ਸਤਿਕਾਰ ਜੋ ਪਤ ਪਾਵਨ ਕਿਰਪਨ ਦਾਨ ਭਗਤ ਵਛਲ ਗੁਰੂ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਜਹਰਾ ਜਰੂਰ ਹਾਜਰਾ ਹਜੂਰ ਸ਼ਤਰ ਚਬਰ ਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਤਜ ਬੈਠੀ ਤਾਂ ਸੰਗਤ ਦੀ ਰੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਦਸਾਂ ਪਾਤਸ਼ਾਹ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਸਜ ਕੇ ਆਪਾਂ ਸਤਿਗੁਰੂ ਮਹਾਰਾਜ ਗੁਰੂ ਗਰੀਬ ਨਿਵਾਜ ਦੀ ਵਿਚਾਰਾਂ ਕਰਨ ਵਾਸਤੇ ਇਕੱਤਰ ਹੋਏ ਹਾਂ। ਇਸ ਸਾਲ ਆਪ ਜੀ ਨੂੰ ਪਤਾ ਹੋਵੇਗਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹੀ ਦਾ ਪਵਿੱਤਰ ਪਾਵਨ ਸ਼ਹੀਦੀ ਦਿਹਾੜਾ 400 ਸਾਲ ਦੀ ਸ਼ਤਾਬਦੀ ਆ ਰਹੀ ਹੈ ਆਉਣ ਵਾਲੀ ਜੇਠ ਸੁਦੀ ਚੌਥਨ ਜੋ ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸ਼ਹੀਦੀ ਦਿੱਤਿਆਂ ਐਤਕੀ 400 ਸਾਲਾ ਸ਼ਹੀਦੀ ਦਿਹਾੜਾ ਹੈ ਜਿਸ ਨੂੰ ਵੱਡੀ ਪੱਧਰ ਤੇ ਸ਼੍ਰੋਮਣੀ ਕਮੇਟੀ ਸਿੱਖ ਜਥੇਬੰਦੀਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਆਪੋ ਆਪਣੇ ਤੌਰ ਤੇ ਬਹੁਤ ਵੱਡੇ ਪੱਧਰ ਤੇ ਮਨਾ ਰਹੇ ਹਨ। ਇੱਕ ਨਗਰ ਕੀਰਤਨ ਦਿੱਲੀ ਤੋਂ ਜਾਵੇਗਾ ਤੋ ਲਾਹੌਰ ਪਹੁੰਚੇਗਾ ਤੇ ਦੂਜਾ ਸ਼੍ਰੋਮਣੀ ਕਮੇਟੀ ਦਾ ਜੇ ਆਪਸ ਵਿਚ ਸਮਝੌਤਾ ਨਾ ਹੋਇਆ ਦਿੱਲੀ ਕਮੇਟੀ ਨਾਲ ਤਾਂ ਉਨ੍ਹਾਂ ਦਾ ਤਰਨ ਤਾਰਨ ਸਾਹਿਬ ਤੋਂ ਚੱਲ ਕੇ ਉਹ ਵੀ ਨਗਰ ਕੀਰਤਨ ਜਾਏਗਾ। ਜੇ ਗੁਰੂ ਨੇ ਕਿਰਪਾ ਕੀਤੀ ਸਮਝੌਤਾ ਹੋ ਗਿਆ ਜਤਨ ਨੇ ਕਿ ਦੋਨਾਂ ਨੂੰ ਇਕੱਠਾ ਮਿਲਾ ਕਰਕੇ ਹੀ ਲਿਜਾਇਆ ਜਾਵੇ ਸੋ 4 ਤਰੀਕ ਦੀ ਮੀਟਿੰਗ ਵੀ ਰੱਖੀ ਹੈ ਦਿੱਲੀ ਕਮੇਟੀ ਨੇ ਰਾਤ ਨੂੰ ਵੀ ਫੋਨ ਆਇਆ ਸੀ ਸੋ ਇਸ ਕਰਕੇ ਜੇ ਇਕੱਠਾ ਕੱਢਿਆ ਗਿਆ ਨਗਰ ਕੀਰਤਨ ਹੋਰ ਵੀ ਚੰਗੀ ਗੱਲ ਹੈ ਪਰ ਐਤਕੀ 400 ਸਾਲਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਗੁਰਪੁਰਬ ਹੈ ਸ਼ਹੀਦੀ ਦਿਹਾੜਾ ਤੋ ਉਹਨਾਂ ਦੀ ਪਵਿੱਤਰ ਪਾਵਨ ਕਥਾ ਅੱਜ ਆਪਾਂ ਗੁਰ ਪ੍ਰਤਾਪ ਸੂਰਜ ਵਿਚੋਂ ਸ਼ਹੀਦੀ ਦੇ ਸੰਬੰਧ ਵਿਚ 400 ਸਾਲਾ ਆ ਰਿਹਾ ਹੈ ਔਰ ਸ਼ਹੀਦੀ ਆ ਰਹੀ ਹੈ ਕਿ ਕਿਵੇਂ ਕਿਵੇਂ ਸਤਿਗੁਰੂ ਮਹਾਰਾਜ ਨੇ ਸ਼ਹਾਦਤ ਦਿੱਤੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪਾਂ ਪੜ੍ਹੀਏ ਕਥਾ ਕਰੀਏ ਗੁਰੂ ਕੀ ਬਾਣੀ ਕੇਵਲ ਆਤਮਿਕ ਗਿਆਨ ਹੈ ਬ੍ਰਹਮ ਬਾਣੀ ਹੈ ਬ੍ਰਹਮ ਵਿਦਿਆ ਹੈ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਵਾਉਣ ਵਾਲੀ ਬਾਣੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਜੋੜਨ ਵਾਸਤੇ ਇਹ ਬਾਣੀ ਹੈ ਪਰ ਇਹਦੇ ਵਿੱਚ ਕੋਈ ਇਤਿਹਾਸ ਨਹੀਂ। ਹੁਣ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਪੜ੍ਹਨਾ ਹੈ, ਉਹਨੇ ਪ੍ਰਗਟ ਕੀਤੇ ਹੋਏ, ਉਹਨਾਂ ਦੀ ਮਾਤਾ ਦਾ ਨਾਮ ਕੀ ਸੀ, ਪਿਤਾ ਦਾ ਨਾਮ ਕੀ ਸੀ, ਦਾਦੇ ਦਾ ਨਾਮ ਕੀ ਸੀ, ਦਾਦੀ ਦਾ ਨਾਮ ਕੀ ਸੀ, ਕਿਹੜੀ ਕੁਲ ਸੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪਾਲਣਾ ਚਾਹੀਏ ਕਿਤੇ ਨਹੀਂ ਜ਼ਿਕਰ ਹੈ, ਨਾ ਦੂਜੇ ਦਾ ਨਾ ਤੀਜੇ ਪਾਤਸ਼ਾਹ ਦਾ ਕਿਸੇ ਦਾ ਕੋਈ ਜ਼ਿਕਰ ਨਹੀਂ ਹੈ ਇਤਿਹਾਸ ਤੌਰ ਤੇ। ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਤੋਂ ਬਾਅਦ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਕੁਛ ਇਤਿਹਾਸ ਦੇ ਸੰਕੇਤ ਨੇ, ਬਹੁਤ ਥੋੜੇ, ਤੂਕ ਮਾਤਰੇ ਸਮਝ ਲਈਏ। ਜੈਸੇ ਸਤਿਗੁਰ ਨਾਮ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਪਰ ਸੂਰਜ ਨਿਕਲਿਆ, ਤਾਰੇ ਛਿਪੇ ਅੰਧੇਰ ਪਲੋਆ, ਸਿੰਘ ਬੁੱਕੇ ਮਿਰਗਾਵਲੀ ਪੰਨੀ ਜਾਏ ਨਾ ਧੀਰ ਧਰੋਆ। ਕੁਝ ਸੰਕੇਤ ਹੈਗੇ ਨੇ ਤੇ ਕੁਝ ਨਹੀਂ ਵੀ ਹਨ, ਕਿਉਂਕਿ ਭਾਈ ਗੁਰਦਾਸ ਦੀਆਂ ਵਾਰਾਂ ਜਿੱਥੇ ਬਹੁਤ ਸਾਰੀ ਸਮੱਗਰੀ ਬਹੁਤ ਹੈ, ਕਿੱਡੀ ਵੱਡੀ ਘਟਨਾ ਵਾਪਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦੀ, ਕਿਤੇ ਜ਼ਿਕਰ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਲੰਮੀ ਬਾਣੀ, ਸਭ ਤੋਂ ਵੱਡੀ ਬਾਣੀ, ਸਭ ਤੋਂ ਮੰਨੀ ਪ੍ਰਮੰਨੀ ਬਾਣੀ ਸੁਖਮਨੀ ਸਾਹਿਬ ਹੈ, ਪਰ ਭਾਈ ਗੁਰਦਾਸ ਦੀਆਂ ਵਾਰਾਂ ਚ ਦਾ ਕਿਤੇ ਵੀ ਜ਼ਿਕਰ ਨਹੀਂ ਹੈ। ਸੋ ਇਸ ਕਰਕੇ ਇਤਿਹਾਸਕ ਤੌਰ ਤੇ ਜੇ ਅਸੀਂ ਗੁਰੂਆਂ ਬਾਰੇ ਇਤਿਹਾਸ ਦੀ ਜਾਣਕਾਰੀ ਕੋਈ ਪੜ੍ਹਨੀ ਹੈ, ਗੁਰੂਆਂ ਬਾਰੇ ਕੋਈ ਜਾਣਨਾ ਹੈ, ਤਾਂ ਫਿਰ ਸਾਡੇ ਕੋਲ ਸਭ ਤੋਂ ਵੱਡਾ ਸੋਮਾ ਹੈ ਇਹ, ਜਿਹੜੇ ਗ੍ਰੰਥ ਦੀ ਆਪਾਂ ਕਥਾ ਕਰਨ ਵਾਸਤੇ ਅੱਜ ਤਿਆਰੀ ਕੀਤੀ ਹੈ, ਗੁਰਪ੍ਰਤਾਪ ਸੂਰਜ। ਇਹਨੂੰ ਅਸੀਂ ਸੋ ਕੁਛ ਸਿੱਧੇ ਲਫ਼ਜ਼ਾਂ ਸੂਰਜ ਪ੍ਰਕਾਸ਼ ਕਹਿ ਦਿੰਦੇ ਹਾਂ, ਥੋੜੇ ਲਫ਼ਜ਼ਾਂ ਦੇ ਨਾਲ ਬੋਲਣ ਵਾਸਤੇ, ਪਰ ਇਹਦਾ ਪੂਰਾ ਨਾਮ ਹੈ ਗੁਰਪ੍ਰਤਾਪ ਸੂਰਜ। ਇਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬਹੁਤ ਉੱਚ ਕੋਟੀ ਦੇ ਕਵੀ ਹੋਏ ਨੇ, ਜਿਨ੍ਹਾਂ ਨੇ ਦਸਾਂ ਗੁਰੂਆਂ ਦਾ ਜੀਵਨ ਕਵਿਤਾ ਦੇ ਰੂਪ ਵਿੱਚ ਲਿਖਿਆ ਸਾਰਾ, ਔਰ ਕਵਿਤਾ ਵੀ ਕਮਾਲ ਦੀ ਹੈ ਭਾਈ ਸਾਹਿਬ ਜੀ। ਦੁਨੀਆਂ ਦੇ ਵਿੱਚ ਕੋਈ ਵੀ ਅਜੇ ਤੱਕ ਐਡਾ ਵੱਡਾ ਕਵੀ ਨਹੀਂ ਹੋਇਆ ਜਿਸ ਕਵੀ ਦੀ ਕਵਿਤਾ ਦੇ ਵਿੱਚ ਐਡਾ ਵੱਡਾ ਗ੍ਰੰਥ ਹੋਵੇ, ਇੱਕੋ ਹੀ ਗ੍ਰੰਥ, ਔਰ ਉਹਦੇ ਵਿੱਚ ਉਹ ਕੱਲੇ ਦੀ ਕਵਿਤਾ ਹੋਵੇ। ਜੇ ਇਹੋ ਜਿਹੀ ਪੋਥੀ ਜੇ ਆਪਾਂ ਕਥਾ ਕਰਨ ਲੱਗੇ, ਇਹੋ ਜਿਹੀਆਂ 14 ਪੋਥੀਆਂ ਹਨ, ਤੇ ਸਾਰੀ ਦੀ ਸਾਰੀ ਕਵਿਤਾ ਫਿਰ ਐਸੀ ਨਹੀਂ ਕਿ ਕਿਤੇ ਉਹ ਬੋਰ ਹੋ ਗਿਆ ਹੁਣ, ਕਿਤੇ ਕਵਿਤਾ ਦੇ ਵਿੱਚ ਕੋਈ ਢਿੱਲਾਪਣ ਆ ਗਿਆ ਹੋਵੇ, ਪੂਰੇ ਦਾ ਪੂਰਾ ਪਦਾਰਥ ਕਵਿਤਾ ਦੇ ਵਿੱਚ ਭਰਿਆ ਹੈ। ਭਾਈ ਸਾਹਿਬ ਵਰਗਾ ਕੋਈ ਅੱਜ ਤੱਕ ਕਵੀ ਨਹੀਂ ਹੋਇਆ ਕਿ ਜਿਹਦੇ ਕੱਲੇ ਵੀ ਇੰਨੀ ਕਾਵ ਹੋਵੇ, ਰਚਨਾ ਹੋਵੇ, ਔਰ ਕਵਿਤਾ ਵੀ ਕਮਾਲ ਦੀ ਹੈ, ਤੇ ਦੱਸਣਾ ਉਸ ਗੱਲ ਨੂੰ ਜਿਹੜੀ ਗੱਲ ਸ਼ੁਰੂ ਕਰਦਾ ਉਹਨੂੰ ਸਮਝਾਉਣ ਦਾ ਵੀ ਕਮਾਲ ਹੈ। ਸੋ ਉਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਉਹਨਾਂ ਨੇ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਰਚੀ ਹੈ, ਤੇ ਜਿੰਨੇ ਵੀ ਇਤਿਹਾਸਕਾਰ ਨੇ ਮੁੜ ਤੋਂ ਸਹਾਰਾ ਇਹਦੇ ਲੈਂਦੇ ਨੇ, ਫਿਰ ਆਪਣੀਆਂ ਗੱਲਾਂ ਵਿੱਚ ਲਿਖਦੇ ਨੇ, ਕਿਉਂਕਿ ਸਾਡੇ ਕੋਲ ਗੁਰਪ੍ਰਤਾਪ ਸੂਰਜ ਗ੍ਰੰਥ ਨਾ ਹੋਵੇ ਤਾਂ ਗੁਰੂਆਂ ਦੇ ਇਤਿਹਾਸ ਬਾਰੇ ਸਾਡੇ ਕੋਲ ਕੁਛ ਵੀ ਨਹੀਂ ਹੈ। ਇਸੇ ਕਰਕੇ ਭਾਈ ਸਾਹਿਬ ਨੇ ਇਹਦਾ ਨਾਮ ਹੀ ਬੜਾ ਸੁੰਦਰ ਰੱਖਿਆ, ਭਾਵ ਗੁਰੂਆਂ ਦੇ ਪ੍ਰਤਾਪ ਦਾ, ਗੁਰੂਆਂ ਦੀ ਸ਼ਕਤੀ ਦਾ ਸੂਰਜ, ਔਰ ਗੁਰੂਆਂ ਦੀ ਸ਼ਕਤੀ ਦਾ ਸੂਰਜ ਪ੍ਰਕਾਸ਼ ਹੋਇਆ ਗਿਆਨ ਦਾ ਸੂਰਜ ਹੈ। ਸੂਰਜ ਦੇ ਮੁਤਾਬਕ ਇਸਨੇ ਇਸ ਗ੍ਰੰਥ ਨੂੰ ਲਿਖਿਆ। ਇਹਦੇ ਵਿੱਚ 6 ਰੁੱਤਾਂ ਨੇ, ਕਿਉਂਕਿ ਆਪਣੇ 6 ਰੁੱਤਾਂ ਹੁੰਦੀਆਂ ਨੇ, 2-2 ਮਹੀਨਿਆਂ ਦੀਆਂ। ਬਸੰਤ ਰੁੱਤ ਹੈ, ਫਿਰ ਗ੍ਰੀਸ਼ਮ ਰੁੱਤ ਹੈ, ਪਾਵਸ ਰੁੱਤ ਹੈ, ਸਰਦ ਰੁੱਤ ਹੈ, ਔਰ ਇਸੇ ਤਰ੍ਹਾਂ ਹੀ ਬਾਕੀ ਰੁੱਤਾਂ ਜੋ ਹਨ, ਤੇ 12 ਮਹੀਨੇ ਹੁੰਦੇ ਨੇ। ਇਹਦੇ ਵਿੱਚ ਵੀ 12 ਮਹੀਨੇ ਵਰਣ ਕੀਤੇ ਨੇ, 12 ਰਾਸਾਂ ਨੇ। ਰਾਸ ਮਹੀਨੇ ਹੀ ਹੁੰਦਾ ਜਦੋਂ ਸੂਰਜ ਰਸਤਾ ਬਦਲਦਾ ਹੈ, ਉਹਨੂੰ ਰਾਸ ਕਹਿੰਦੇ ਨੇ। ਇਹਦੀ ਰਾਸ ਨੇ, 10ਵੀਂ ਰਾਸ ਹੈ, 11ਵੀਂ ਰਾਸ ਹੈ, ਜਿਵੇਂ ਇਹ ਵੀ ਰਾਸ ਚੌਥੀ ਚੱਲ ਰਹੀ ਹੈ, ਭਾਵ ਚੌਥਾ ਮਹੀਨਾ ਸਮਝੋ। ਤੇ ਸੂਰਜ ਦੇ 2 ਐਨ ਹੁੰਦੇ ਨੇ, ਐਨ ਐਨ ਕਹਿੰਦੇ ਘਰ ਨੂੰ, ਭਾਵ 2 ਘਰ ਮੰਨੇ ਗਏ ਨੇ ਸੂਰਜ ਦੇ, ਇੱਕ ਹੈ ਦੱਖਣ ਇੱਕ ਹੈ ਉੱਤਰ। 6 ਮਹੀਨੇ ਸੂਰਜ ਜਿਹੜਾ ਉੱਤਰ ਵਿੱਚ ਰਹਿੰਦਾ ਹੈ, ਉਦੋਂ ਦਿਨ ਜਿਵੇਂ ਹੁਣ ਉੱਤਰ ਵਿੱਚ ਹੈ, ਕਿਉਂਕਿ ਉੱਤਰ ਦੇ ਵਿੱਚ ਆਉਣ ਕਰਕੇ ਦਿਨ ਵੱਡੇ ਹੋ ਜਾਂਦੇ ਨੇ। ਸਾਡਾ ਜਿਹੜਾ ਧਰਤੀ ਬਹੁਤ ਹੀ ਉੱਤਰ ਚ ਆਉਂਦੀ ਹੈ, ਜਦੋਂ ਧਰਤੀ ਦੇ ਉੱਤੋਂ ਦੀ ਪੂਰੇ ਦਾ ਪੂਰਾ ਉਲੰਘੇ ਤਾਂ ਦਿਨ ਵੱਡੇ ਹੋ ਜਾਂਦੇ ਨੇ ਇੰਡੀਆ ਚ ਵੀ, ਪਰ ਇੱਥੇ ਤਾਂ ਉਦੋਂ ਵੀ ਵੱਡੇ ਹੋਏ, 18 ਘੰਟਿਆਂ ਦੇ ਨਾਲ ਹੋ ਜਾਂਦਾ, ਇੰਡੀਆ ਚ ਵੀ 14 ਘੰਟਿਆਂ ਦਾ ਦਿਨ ਹੋ ਜਾਂਦਾ। ਤੇ 6 ਮਹੀਨੇ ਸੂਰਜ ਦੱਖਣ ਵਿੱਚ, ਉਦੋਂ ਫਿਰ ਧਰਤੀ ਇੱਕ ਪਾਸੇ ਨਿਕਲ ਜਾਂਦੀ ਹੈ, ਉਧਰ ਜਾਣ ਕਰਕੇ ਸੂਰਜ ਦੇ ਫਿਰ ਉਦੋਂ ਦਿਨ ਛੋਟੇ ਹੋ ਜਾਂਦੇ ਨੇ ਤੇ ਰਾਤਾਂ ਵੱਡੀਆਂ ਹੋ ਜਾਂਦੀਆਂ ਨੇ। ਤਿੰਨ ਦੋ ਐਨ ਮੰਨੇ ਆ, ਹਿੰਦੂ ਮਤ ਨੇ ਦੋ ਪਰ ਮੰਨੇ ਆ, ਸਨਾਤਨ ਮਤ ਨੇ ਦੋ ਐਨ ਦੋ ਪਰ ਮੰਨੇ ਨੇ। ਦੋ ਐਨ ਇਹਦੇ ਵਿੱਚ ਵੀ ਸਿੱਖ ਲਈ, ਦੋ ਐਨ ਲਿਖਿਆ ਇਹਦੇ ਵਿੱਚ। ਛੇ ਰੁੱਤਾਂ ਨੇ, ਬਾਰਾਂ ਰਾਤਾਂ ਨੇ, ਦੋ ਐਨ ਨੇ। ਇਸ ਕਰਕੇ ਜੋ ਜਿਵੇਂ ਸੂਰਜ ਦੀ ਚਾਲ ਸਾਰੀ ਹੈ ਉਸੇ ਤਰ੍ਹਾਂ ਹੀ ਇਸ ਭਾਈ ਸਾਹਿਬ ਨੇ ਇਸ ਗ੍ਰੰਥ ਨੂੰ ਗੁਰੂ ਪ੍ਰਤਾਪ ਸੂਰਜ ਗੁਰੂਆਂ ਦੇ ਪ੍ਰਤਾਪ ਦਾ ਸੂਰਜ ਪ੍ਰਕਾਸ਼ਿਆ ਹੋਇਆ ਗਿਆਨ ਦਾ ਇਹ ਗ੍ਰੰਥ ਹੈ। ਸੋ ਆਓ, ਉਹਨਾਂ ਦੀ ਰਚਨਾ ਵੀ ਕਮਾਲ ਦੀ ਹੈ ਔਰ ਉਹਨਾਂ ਦੀ ਰਚਨਾ ਵਿੱਚ ਕਈ ਸਾਡੇ ਵਿਦਵਾਨਾਂ ਨੇ ਕਿਤੇ ਕਿਤੇ ਰਚਨਾ ਦੇ ਵਿੱਚ ਐਸਾ ਹੈ ਕਿ ਕਿਸੇ ਦੇ ਮਗਰੋਂ ਭਾਈ ਸਾਹਿਬ ਦੇ ਨਾਲ ਈਰਖਾ ਵੀ ਖਾਂਦੇ ਸੀ ਉਦੋਂ ਸਨਾਤਨੀ ਲੋਕ। ਇਸ ਕਰਕੇ ਉਹਨਾਂ ਨੇ ਜਿੱਥੇ ਕਿਤੇ ਗੁਰੂ ਦੀ ਗੱਲ ਨੂੰ ਕੱਟ ਕੇ ਕੁਝ ਆਪਣੇ ਵਿੱਚ ਲੇਖ ਪਾਏ ਹੋਏ ਹਨ ਉਹਨਾਂ ਨੂੰ ਅਸੀਂ ਗੁਰਬਾਣੀ ਦੀ ਕਸਮੱਟੀ ਤੇ ਲਾ ਕੇ ਗੁਰਬਾਣੀ ਨਾਲ ਮੇਲ ਕੇ ਉਹਨਾਂ ਦੇ ਵਿੱਚੋਂ ਅਸੀਂ ਆਪਣਾ ਰਸ ਲੈ ਸਕਦੇ ਹਾਂ। ਪਰ ਉਹ ਥੋੜੀਆਂ ਬਹੁਤਾ ਗੱਲਾਂ ਨੂੰ ਛੱਡ ਕੇ ਕਈ ਵਿਦਵਾਨ ਗੁਰਪ੍ਰਤਾਪ ਸੂਰਜ ਨੂੰ ਸਾਰੇ ਨੂੰ ਨਕਾਰ ਦੇਣਾ ਕਿ ਕੁਛ ਹੈ ਨਹੀਂ, ਇਹ ਤਾਂ ਹਿੰਦੂ ਮਤ ਹੈ, ਫਲਾਣੀ ਮਤ ਹੈ, ਤਿਲਕੀ ਮਤ ਹੈ, ਇਹ ਬੇਸਮਝੀ ਹੈ ਕਿ ਸਾਡੇ ਕੋਲ ਏਡਾ ਵੱਡਾ ਖਜ਼ਾਨਾ ਕੋਈ ਹੋਰ ਹੈ ਹੀ ਨਹੀਂ ਗੁਰਪ੍ਰਤਾਪ ਸੂਰਜ ਤੋਂ ਬਿਨਾਂ। ਸੋ ਆਓ ਪ੍ਰੇਮ ਦੇ ਨਾਲ ਆਪਾਂ ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਵਿੱਤਰ ਪਾਵਨ ਕਥਾ ਹੈ, ਸੋ ਕਿਉਂਕਿ ਕਥਾ ਗੁਰੂਆਂ ਦਾ ਇਤਿਹਾਸ ਜਾਣਨਾ, ਗੁਰੂਆਂ ਦੇ ਸਾਰੇ ਅਸੀਂ ਜੀਵਨ ਦੇ ਬਾਰੇ ਜਾਣਨਾ ਹੈ ਤਾਂ ਸਾਡੇ ਕੋਲ ਹੋਰ ਕੋਈ ਸੋਮਾ ਨਹੀਂ ਬਿਨਾਂ ਗੁਰਪ੍ਰਤਾਪ ਸੂਰਜ ਗ੍ਰੰਥ ਤੋਂ। ਇਸ ਤੋਂ ਹੀ ਲੈ ਕੇ ਕੋਈ ਸਿੱਧਾ ਆਪੋ ਆਪਣੇ ਗ੍ਰੰਥ ਲੋਕਾਂ ਨੇ ਲਿਖੇ ਨੇ, ਜਿਵੇਂ ਬਾਅਦ ਬਣੇ ਨੇ ਪ੍ਰਾਚੀਨ ਪੰਥ ਪ੍ਰਕਾਸ਼ ਹੈ, ਫਿਰ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਵਾਲਾ ਤਵਾਰੀਖਾਂ ਨੇ, ਉਹਨਾਂ ਨੇ ਬਾਅਦ ਚ ਸਾਰੇ ਆਪਣੇ ਗ੍ਰੰਥ ਲਿਖੇ ਨੇ। ਪਰ ਕੋਈ ਪੁਰਾਤਨ ਜਾਣਕਾਰੀ ਲੈਣੀ ਹੈ ਤਾਂ ਇਸੇ ਵਿੱਚ ਉਹਨਾਂ ਨੇ ਵੀ ਜਾਣਕਾਰੀ ਲਈ ਹੈ। ਸੋ ਆਓ ਉਹਦੀ ਆਪਾਂ ਕਥਾ, ਜਿੰਨੇ ਦਿਨ ਆਪਾਂ ਨੂੰ ਗੁਰੂ ਨੇ ਕਿਰਪਾ ਕੀਤੀ ਹੈ, ਸੰਗਤ ਦੇ ਦਰਸ਼ਨ ਕਰਨ ਦਾ ਸਮਾਂ ਮਿਲਿਆ ਹੈ, ਆਪਾਂ ਉਹ ਗੁਰੂਆਂ ਦੇ ਇਤਿਹਾਸ ਬਾਰੇ ਜਾਣਕਾਰੀ ਰੱਖੀਏ, ਕਿਉਂਕਿ ਸਾਨੂੰ ਆਪਣੇ ਇਤਿਹਾਸ ਬਾਰੇ, ਆਪਣੇ ਪੁਰਖਿਆਂ ਬਾਰੇ, ਬਾਣੀਆਂ ਕਹਾਣੀਆਂ ਪੁੱਤ ਪੁੱਤ ਕਰੇਮ ਦੇ ਮਹਾਂਵਾਕ ਅਨੁਸਾਰ ਉਹਨਾਂ ਬਾਰੇ ਸਾਨੂੰ ਜਾਣ ਪਛਾਣ ਮਿਲਦੀ ਹੈ ਤਾਂ ਕੇਵਲ ਇਸ ਗ੍ਰੰਥ ਤੋਂ ਮਿਲਦੀ ਹੈ। ਔਰ ਬਹੁਤ ਸਾਰੇ ਇਹੋ ਕਰਕੇ ਵੀ ਨਕਾਰ ਦਿੰਦੇ ਨੇ ਕਿ ਇਹਦੀ ਕਵਿਤਾ ਪੜ੍ਹਨੀ ਵੀ ਔਖੀ ਹੈ ਔਰ ਇਹਦੀ ਕਥਾ ਵੀ ਕਰਨੀ ਹੁਣ ਦਸਵੀਂ ਰੁੱਤ ਹੈ ਜਿਹੜੀ ਬੜੇ ਬੜੇ ਗਿਆਨੀ ਉਲਝ ਜਾਂਦੇ ਨੇ, ਬਹੁਤ ਗੂੜ ਉਹਦੇ ਵਿੱਚ ਵਿਦਾਂਤ ਹੈ ਸਾਰੇ। ਸੋ ਇਸ ਕਰਕੇ ਵੀ ਕਈ ਕਹਿ ਦਿੰਦੇ ਨੇ, ਤੋ ਜਿਵੇਂ ਭਾਈ ਗੁਰਦਾਸ ਨੇ ਲਿਖਿਆ ਕਹਿੰਦੇ ਨੱਚਣ ਨੱਚ ਨਾ ਜਾਣੇ ਅੰਗਣ ਮੰਗੋ, ਕਹਿੰਦੇ ਨੱਚਣਾ ਆਉਂਦਾ ਨੀ ਕਦੇ ਵਿਹੜਾ ਗੰਗਾ, ਨੱਚਣਾ ਆਪ ਨੂੰ ਨੀ ਆਉਂਦਾ। ਸੋ ਇਸ ਕਰਕੇ ਕਹਿੰਦੇ ਇਹ ਤਾਂ ਵਿਹੜੇ ਤੇ ਬਿੰਗ ਹੈ, ਠੀਕ ਨੀ ਹੈ। ਤੋ ਇਉਂ ਵੀ ਕਹਿ ਦਿੰਦੇ ਨੇ ਉਹ ਕਥਾ ਕਰਨੀ ਔਖੀ ਹੈ, ਪੜ੍ਹਨਾ ਔਖਾ ਹੈ ਕਿ ਜੀ ਇਹ ਤਾਂ ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ, ਇਹ ਤਾਂ ਹਿੰਦੂ ਮਤ ਹੈ, ਪੁਰਾਣੀ ਮਤ ਹੈ, ਤਿਮਕੀ ਮਤ ਹੈ। ਖੈਰ ਐਸੀਆਂ ਗੱਲਾਂ ਹੈਗੀਆਂ, ਕਿਸੇ ਨੇ ਬਾਅਦ ਚ ਪਾਈਆਂ ਹੋਣ ਜਾਂ ਕੋਈ ਸਾਰੀਆਂ ਗੱਲਾਂ ਗੱਲਾਂ ਤੋਂ ਕੋਈ ਪੂਰਾ ਨਹੀਂ ਹੁੰਦਾ, ਇੱਕ ਪਰਮਾਤਮਾ ਤੇ ਗੁਰੂ ਤੋਂ ਬਿਨਾਂ ਕੋਈ ਪੂਰਾ ਨਹੀਂ ਹੁੰਦਾ ਹੈ। ਸਭਨਾ ਦੇ ਵਿੱਚ ਕੋਈ ਨਾ ਕੋਈ ਔਗੁਣ ਹੁੰਦਾ, ਪਰ ਉਹਦੇ ਵਿੱਚ ਗੁਣ ਬਹੁਤੇ ਨੇ ਕਿਸੇ ਵਿੱਚ, ਉਹ ਗੁਣਾਂ ਦਾ ਆਨੰਦ ਲਓ। ਤੇ ਜੇ ਕਿਤੇ ਐਸੀ ਗੱਲ ਵੀ ਹੈ ਉਸ ਨੂੰ ਅਸੀਂ ਗੁਰਬਾਣੀ ਦੀ ਕਸਮਟੀ ਲਾ ਕੇ ਉਸਦਾ ਅਸੀਂ ਸਾਨ ਪੁਣ ਕਰ ਸਕਦੇ ਹਾਂ। ਤੋ ਆਓ ਪ੍ਰੇਮ ਸਾਹਿਬ ਸੁਣੋ, ਸਾਰੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ।
ਵਾਹਿਗੁਰੂ ਸਾਹਿਬ ਜੀ ਦੋਹਰਾ, ਸੁਣੋ ਕਥਾ ਸਾਵਧਾਨ ਹੋਵੇ, ਸਰੋਤਾ ਸਿੱਖ ਸਮੁਦਾਏ।
ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇੱਥੇ ਲਿਖਦੇ ਨੇ, ਸੁਣੋ ਕਥਾ ਸਾਵਧਾਨ ਹੋਵੇ, ਕਿਉਂਕਿ ਸਾਵਧਾਨ ਲਫ਼ਜ਼ ਵਰਤਿਆ ਭਾਈ ਸਾਹਿਬ ਨੇ ਵੀ, ਔਰ ਸਾਵਧਾਨ ਹੀ ਲਫ਼ਜ਼ ਵਰਤੇ ਆ ਗੁਰਬਾਣੀ ਵੀ, ਕਿ ਜੇ ਤੁਸੀਂ ਸਿਮਰਨ ਕਰਨਾ ਹੈ। ਬਹੁਤ ਸਾਰੇ ਲੋਕ ਪੁੱਛਣਗੇ ਜੀ ਸਿਮਰਨ ਕਰਨਾ ਹੈ, ਉਹਦਾ ਕੋਈ ਕੋਈ ਢੰਗ ਤਰੀਕਾ ਹੈ, ਕੋਈ ਯੁਕਤੀ ਹੈ, ਔਰ ਕੋਈ ਕਿਸ ਢੰਗ ਨਾਲ ਕੀਤਾ ਜਾਵੇ। ਪਰ ਯੁਕਤੀ ਹੈ, ਉਹ ਯੁਕਤੀ ਗੁਰਬਾਣੀ ਸਾਨੂੰ ਦੱਸਦੀ ਹੈ, ਲੇਕਿਨ ਵਿਚਾਰ ਕੇ ਪੜ੍ਹੀਏ। ਸੁਖਮਨੀ ਸਾਹਿਬ ਦਾ ਅਸੀਂ ਪਾਠ ਰੋਜ਼ ਕਰਦੇ ਹਾਂ, ਬਹੁਤ ਸਾਰੇ ਕਰਦੇ ਹੋਣਗੇ, ਬਹੁਤ ਸਾਰੇ ਸੁਣਦੇ ਨੇ। ਮਹਾਰਾਜ ਨੇ ਉੱਥੇ ਵੀ ਕਿਹਾ, ਰੱਬ ਕੀ ਔਸਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਕੋਈ ਵੀ ਕੰਮ ਅਸੀਂ ਚਾਹੇ ਦੁਨਿਆਵੀ ਕਰਨਾ, ਜੇ ਸਾਵਧਾਨੀ ਨੇ ਉਹ ਕੰਮ ਅਧੂਰਾ ਰਹੇਗਾ, ਤੇਜ਼ ਕਰਦਾ। ਤੁਸੀਂ ਗੱਡੀ ਚਲਾਉਂਦੇ ਹੋ, ਸਾਵਧਾਨੀ ਨਹੀਂ ਹੈ, ਸਾਵਧਾਨੀ ਨਹੀਂ ਤਾਂ ਫਿਰ ਤੁਹਾਡੀ ਗੱਡੀ ਚਲਦੀ ਚਲਦੀ ਕੋਈ ਨੁਕਸ ਪੈ ਸਕਦਾ, ਕੋਈ ਨੁਕਸਾਨ ਹੋ ਸਕਦਾ, ਐਕਸੀਡੈਂਟ ਹੋ ਜਾਂਦੇ ਨੇ। ਹੁੰਦੇ ਹੀ ਉਦੋਂ ਨੇ ਜਦੋਂ ਸਾਡੀ ਸਾਵਧਾਨੀ ਸਾਡੇ ਕੋਲ ਨਹੀਂ ਹੁੰਦੀ। ਦੁਨਿਆਵੀ ਕੰਮ ਕੋਈ ਵੀ ਕਰਨਾ, ਜਿੰਨਾ ਚਿਰ ਤੁਹਾਡੀ ਸਾਵਧਾਨੀ ਨਹੀਂ ਹੈ। ਸਾਵਧਾਨੀ ਕੀ ਹੁੰਦੀ ਹੈ ਕਿ ਜੋ ਤਨ ਨੇ ਕੰਮ ਕਰਨਾ ਸ਼ੁਰੂ ਕੀਤਾ ਹੈ ਉਹਦੇ ਚ ਮਨ ਸ਼ਾਮਿਲ ਹੋਵੇ। ਸਾਵਧਾਨੀ ਕੀ ਹੋਈ ਹੈ? ਇਕੱਲੇ ਤਨ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ, ਗੱਡੀ ਚਲਾ ਰਹੇ, ਪਰ ਤੁਹਾਡਾ ਮਨ ਕਿਤੇ ਹੋਰ ਚਲਿਆ ਗਿਆ। ਇਸੇ ਕਰਕੇ ਹੁਣ ਅੱਜ ਤੁਸੀਂ ਕਿਤੇ ਗੱਡੀ ਚਲਾਓ, ਪੁਲਿਸ ਨੇ ਕਾਨੂੰਨ ਬਣਾਇਆ ਸਰਕਾਰਾਂ ਨੇ ਕਿ ਗੱਡੀ ਚਲਾਉਂਦਾ ਟੈਲੀਫੋਨ ਨਾ ਸੁਣ ਸਕੇ। ਇਹਦਾ ਮਤਲਬ ਕਿ ਹੱਥਾਂ ਨਾਲ ਤੇ ਗੱਡੀ ਚਲਾਉਂਦਾ, ਪਰ ਜਿਹੜਾ ਮਨ ਹੈ, ਧਿਆਨ ਹੈ ਜਿਹੜਾ, ਉਹ ਟੈਲੀਫੋਨ ਚਲੇ ਜਾਵੇਗਾ ਤੇ ਗੱਡੀ ਦਾ ਕੋਈ ਐਕਸੀਡੈਂਟ ਵਗੈਰਾ ਨੁਕਸਾਨ ਹੋ ਸਕਦਾ। ਕਾਨੂੰਨ ਬਣ ਗਏ ਨੇ। ਫਿਰ ਗੁਰਬਾਣੀ ਵੀ ਇਹ ਗੱਲ ਕਹਿੰਦੀ ਹੈ ਕਿ ਦੁਨਿਆਵੀ ਵੀ ਕੋਈ ਗੱਲ ਕਰਨੀ ਹੈ, ਦੁਨੀਆਂ ਦਾ ਕੋਈ ਵੀ ਕਾਰਜ ਕਰਨਾ ਹੈ, ਉਹਦੇ ਵਿੱਚ ਤਨ ਦੇ ਨਾਲ ਮਨ ਸ਼ਾਮਿਲ ਹੋਵੇ। ਉਹਨੂੰ ਸਾਵਧਾਨੀ ਕਹਿੰਦੇ ਨੇ ਕਿ ਮਨ ਵੀ ਉੱਥੇ ਹੋਵੇ ਤੇ ਤਨ ਵੀ ਉੱਥੇ ਹੋਵੇ। ਕੋਈ ਵੀ ਕੰਮ ਹੈ, ਚਾਹੇ ਦੁਨਿਆਵੀ ਕੰਮ ਹੈ, ਚਾਹੇ ਧਾਰਮਿਕ ਕੰਮ ਹੈ, ਉਹਦੇ ਵਿੱਚ ਵੀ ਸਾਵਧਾਨੀ ਦੀ ਅਤਿਅੰਤ ਲੋੜ ਹੈ। ਇਹ ਵੱਖਰੀ ਗੱਲ ਹੈ ਕਿ ਦੁਨਿਆਵੀ ਕੰਮ ਦੇ ਨਾਲ ਸਾਡੀ ਸਾਵਧਾਨੀ ਮਤਲਬ ਬਹੁਤ ਫਿਰਦੀ ਹੈ, ਪਰ ਧਰਮ ਦੇ ਨਾਲ, ਧਾਰਮਿਕ ਦੁਨੀਆਂ ਦੇ ਵਿੱਚ ਔਰ ਗੁਰੂ ਦੇ ਨਾਲ ਸਾਵਧਾਨੀ ਅਸੀਂ ਘੱਟ ਵਰਤਦੇ ਹਾਂ। ਇਸੇ ਕਰਕੇ ਸਭ ਕੁਝ ਕਰਦਿਆਂ ਹੋਇਆਂ ਵੀ ਪੂਰਾ ਲਾਹਾ ਨਹੀਂ ਲੈ ਸਕਦੇ, ਫਲ ਨਹੀਂ ਪ੍ਰਾਪਤ ਕਰ ਸਕਦੇ। ਇੱਥੇ ਵੀ ਭਾਈ ਸਾਹਿਬ ਨੇ ਇਹੀ ਗੱਲ ਕਹੀ ਹੈ। ਉੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਇਹੀ ਕਹਿੰਦੇ ਨੇ, ਹੋਰ ਸਾਰੇ ਗੁਰੂ ਇਹ ਗੱਲ ਕਹਿੰਦੇ ਨੇ ਕਿ ਸਾਵਧਾਨ ਹੋਵੋ, ਮਨ ਨੂੰ ਇਕਾਗਰ ਕਰੋ। ਜਦੋਂ ਤੁਹਾਡਾ ਮਨ ਇਕਾਗਰ ਹੋਵੇਗਾ, ਇੱਕ ਥਾਂ ਤੇ ਟਿਕੇਗਾ, ਤਾਂ ਜਿਹੜੀ ਗੱਲ ਅਸੀਂ ਕੰਨਾਂ ਨਾਲ ਸੁਣਦੇ ਹਾਂ ਉਹ ਸਾਡੇ ਮਨ ਦੇ ਵਿੱਚ ਅੰਦਰ ਜਾਵੇਗੀ, ਔਰ ਉਹ ਸੁਣੀ ਹੋਈ ਗੱਲ ਦਾ ਫਿਰ ਸਾਡੇ ਤੇ ਤਨ ਤੇ ਅਸਰ ਹੋਵੇਗਾ। ਮਨ ਤੇ ਅਸਰ ਹੋ ਕੇ ਤਨ ਤੇ ਅਸਰ ਜਾਂਦਾ, ਔਰ ਤਨ ਤੇ ਅਸਰ ਹੋ ਕਰਕੇ ਫਿਰ ਸਾਨੂੰ ਉਸ ਕੀਤੀ ਹੋਈ ਗੱਲ ਦਾ ਜੋ ਅਸੀਂ ਲਾਹਾ ਲੈਂਦੇ ਹਾਂ ਉਹ ਲੈ ਸਕਦੇ ਹਾਂ। ਕਈ ਵਾਰੀ ਆਪਾਂ ਗੱਲ ਸੁਣਦੇ ਹਾਂ ਕੰਨਾਂ ਨਾਲ, ਮਨ ਤੇ ਅਸਰ ਹੁੰਦਾ ਤੇ ਮਤਲਬ ਮਤਲਬ ਸਾਡੀ ਖੁਸ਼ੀ, ਕੋਈ ਸਾਡੇ ਗੱਲ ਠੀਕ ਸਾਨੂੰ ਚੰਗੀ ਲੱਗੇ ਤਾਂ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ, ਲੂੰ ਕੱਢੇ ਖੜੇ ਹੋ ਜਾਂਦੇ ਨੇ, ਔਰ ਕਈ ਵਾਰੀ ਤਾੜੀਆਂ ਵੀ ਮਾਰ ਦਿੰਦੇ ਨੇ, ਕਈ ਵਾਰੀ ਨੱਚਣੇ ਵੀ ਲੱਗ ਜਾਂਦੇ ਨੇ। ਐਸੀ ਗੱਲ ਸੁਣ ਕੇ ਗੱਲ ਦੇ ਵਿੱਚ ਵੀ ਉਹ ਮਨ ਤੇ ਅਸਰ ਹੋ ਕੇ ਉਹ ਤਨ ਤੇ ਹੁੰਦਾ, ਜਿਹੜਾ ਅਸਰ ਮਨ ਤੇ ਪੈਣਾ ਉਹ ਤਨ ਤੇ ਪੈਣਾ, ਜਿਹੜਾ ਤਨ ਤੇ ਪੈਣਾ ਅਸਰ ਉਹ ਮਨ ਤੇ ਪੈਣਾ। ਇਹਨਾਂ ਦੋਵਾਂ ਨੂੰ ਇਕੱਠੇ ਕਰਕੇ ਸੁਣੀਏ, ਉਹਨੂੰ ਸਾਵਧਾਨੀ ਕਹਿੰਦੇ ਨੇ ਕਿ ਕੰਨਾਂ ਨਾਲ ਸੁਣਨਾ ਤੇ ਮਨ ਨਾਲ ਉਸਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਹੈ। ਇਹ ਸਾਵਧਾਨੀ ਦੇ ਬਿਨਾਂ ਕੋਈ ਵੀ ਕਾਰਜ ਕਰੀ ਉਹ ਸਿਰੇ ਨਹੀਂ ਚੜਦਾ। ਇੱਥੇ ਹੀ ਭਾਈ ਸਾਹਿਬ ਜੀ ਕਹਿੰਦੇ ਆ, ਤਦੋਂ ਕਥਾ ਸਾਵਧਾਨ ਹੋਵੇ, ਇਹ ਸਰੋਤਾ ਜਦੋਂ ਮੈਂ ਕਥਾ ਕਰਨ ਲੱਗਿਆ, ਪਰ ਤੁਸੀਂ ਸਾਵਧਾਨ ਹੋ ਕੇ ਸੁਣਿਓ, ਮਨ ਨੂੰ ਇਕਾਗਰ ਕਰਕੇ ਸੁਣੋ, ਫਿਰ ਸਵਾਦ ਆਵੇਗਾ ਰਾਤ ਆਵੇਗਾ। ਜਿਸ ਕਰਕੇ ਬਖੇੜਾ ਵਧੇ ਆਪਸ ਨੇ ਸਰਕਾਰ ਦੇ ਨਾਲ, ਮੌਕੇ ਦੀ ਸਰਕਾਰ ਦੇ ਨਾਲ ਗੁਰੂ ਸਾਹਿਬ ਦੇ ਆਪਸ ਨੇ ਬਖੇੜਾ ਬਖਰੇਵਾ ਵਧਿਆ, ਵੈਰ ਵਿਰੋਧ ਪੈ ਗਿਆ ਹੈ।
ਮਿਲਣ ਤੁਰਕ ਬਣ ਆਏ,
ਮਿਲਣ ਤੁਰਕ ਬਣ ਆਏ, ਤੁਰਕਾਂ ਦੇ ਨਾਲ ਬਖੇੜਾ ਵਧਿਆ, ਮਿਲਣ ਮਿਲਾਪ ਹੋਇਆ, ਗੱਲਾਂ ਬਾਤਾਂ ਹੋਈਆਂ, ਗੁਰੂ ਸਾਹਿਬ ਨੂੰ ਲਾਹੌਰ ਬੁਲਾਇਆ ਗਿਆ ਜਦੋਂ ਉੱਥੇ। ਸੋ ਇਹ ਸਾਰਾ ਜਿਹੜਾ ਬਖੇੜਾ ਵਧਿਆ ਜਹਾਂਗੀਰ ਦੇ ਨਾਲ ਕੰਦੂ ਦੇ ਕਾਰਨ, ਉਹ ਗੱਲ ਕਰਨ ਲੱਗੇ ਹਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ।
ਰਾਜ ਕਰੇ ਸਗਰੀ ਛਿਤ ਕੋ,
ਕਹਿੰਦੇ ਸਾਰੀ ਧਰਤੀ ਦੇ ਰਾਜ ਕਰਨ ਵਾਲਾ ਜੋ ਸੀ,
ਜਿਨ ਆਇਸ ਮੇਟ ਸਕੇ ਨਾ ਕੋ,
ਜਿਹਦੀ ਆਗਿਆ ਕੋਈ ਮੇਟ ਨਹੀਂ ਸਕਦਾ, ਕਿਉਂਕਿ ਜੋ ਹੁਕਮ ਕਰਤਾ ਬਾਦਸ਼ਾਹ ਨੇ ਕੋਈ ਮੇਟ ਨਹੀਂ ਸਕਦਾ ਹੈ। ਕਿਉਂ, ਰਾਜ ਇੱਕ ਬੜੀ ਭਾਰੀ ਸ਼ਕਤੀ ਹੈ, ਰਾਜ ਇੱਕ ਬਹੁਤ ਬੜੀ ਸ਼ਕਤੀ ਹੈ, ਜਿਹੜਾ ਉਹਦਾ ਹੁਕਮ ਵੀ ਨਾਲ ਚੱਲਦਾ। ਮਾਇਆ ਬੜੀ ਸ਼ਕਤੀ ਹੈ, ਲੇਕਿਨ ਰਾਜ ਨਹੀਂ, ਕਿ ਮਾਇਆ ਤਾਂ ਹੈ, ਮਾਇਆ ਤੇ ਬੜੀ ਕੋਲ ਹੈ, ਬਹੁਤ ਸਾਰਾ ਧਨ ਹੈ, ਪਰ ਉਹਦਾ ਹੁਕਮ ਨਹੀਂ ਚੱਲਦਾ। ਤੇ ਰਾਜ ਦੀ ਸ਼ਕਤੀ ਸਭ ਤੋਂ ਵੱਡੀ ਹੈ ਕਿ ਇਹਦੇ ਨਾਲ ਹੁਕਮ ਵੀ ਚੱਲਦਾ। ਹੁਕਮ ਚੱਲਣ ਦੇ ਕਾਰਨ ਜੋ ਜਿਹਨੂੰ ਚਾਹੇ ਉਹ ਮਾਰ ਸਕਦਾ, ਜਿਹਨੂੰ ਚਾਹੇ ਬਚਾ ਸਕਦਾ, ਜੋ ਉਹਦੇ ਮੂੰਹ ਚੋਂ ਕਹਿਤਾ ਹੋ ਸਕਦਾ। ਇਸ ਕਰਕੇ ਬੜਾ ਭਾਰੀ ਰਾਜ ਸੀ ਔਰ ਸਾਰੇ ਹੁਕਮ ਚੱਲਦਾ ਸੀ।
ਦੀਰਘ ਕੋਟ ਚਮੂ ਜਿਸ ਪੈ,
ਕਹਿੰਦੇ ਦੀਰਘ ਕੋਟ ਵੱਡੇ ਵੱਡੇ ਕਿਲੇ ਸੀ, ਚਮੂ ਕਹਿੰਦੇ ਨੇ ਫੌਜ ਨੂੰ, ਬਹੁਤ ਸਾਰੀ ਫੌਜ ਹੈ, ਬਹੁਤ ਸਾਰੇ ਕਿਲੇ ਨੇ। ਪੁਰਾਣੇ ਜ਼ਮਾਨਿਆਂ ਚ ਕਿਲੇ ਜਿਹਦੇ ਕੋਲ ਜਾਂਦੇ ਹੁੰਦੇ ਉਹੀ ਸ਼ਕਤੀਸ਼ਾਲੀ ਹੁੰਦਾ ਸੀ। ਜਿਵੇਂ ਅੱਜ ਕੱਲ ਜਿਸ ਕੋਲੇ ਬਹੁਤੀਆਂ ਮਿਜ਼ਾਇਲਾਂ ਨੇ, ਬਹੁਤੇ ਫਿਰ ਪਰਮਾਣੂ ਬੰਬ ਨੇ, ਉਹ ਸ਼ਕਤੀਸ਼ਾਲੀ ਹੈ। ਉਸ ਟਾਈਮ ਤੇ ਕਿਰੇ ਜਿਹਦੇ ਕੋਲੇ ਵੱਧ ਹੁੰਦੇ ਉਹ ਸ਼ਕਤੀਸ਼ਾਲੀ ਬਾਦਸ਼ਾਹ ਹੁੰਦਾ ਸੀ। ਉਹ ਜਮਾਨੇ ਦਾ ਸਭ ਤੋਂ ਵੱਡੀ ਤਾਕਤ ਜਹਾਂਗੀਰ ਇਹ ਹਿੰਦੁਸਤਾਨ ਦੇ ਵਿੱਚ ਰਾਜ ਕਰਦਾ ਸੀ ਗੁਰੂ ਸਾਹਿਬ ਦੇ ਵੇਲੇ। ਉਹ ਜਿਵੇਂ ਅੱਜ ਕੱਲ ਅਮਰੀਕਾ ਵੱਡੀ ਸ਼ਕਤੀ ਹੈ, ਉਸ ਟਾਈਮ ਤੇ ਸਭ ਤੋਂ ਵੱਡੀ ਸ਼ਕਤੀ ਸੀ ਇਹ।
ਨਾਮ ਵਾਸ ਰਹਿਓ ਅਸ ਭਾਖੇ ਜੋ,
ਕਹਿੰਦੇ ਨਾਮ ਵਾਸ ਰਹਿਓ ਅਸ ਭਾਖ ਜੋ, ਕਹਿੰਦੇ ਅੱਜ ਉਹ ਕਦੇ ਕਿਤੇ ਨੀ ਰਹੇ, ਜਿਹਨਾਂ ਦਾ ਜਸ ਹੁੰਦਾ ਸੀ ਉਹ ਅੱਜ ਕਿਤੇ ਨੀ ਚਮਕਦਾ ਹੈ।
ਉਪਤ ਪੂਰਬ ਦਰਸ਼ਨ ਕੋ,
ਕਹਿੰਦੇ ਉਹਦੇ ਮੂਹਰੇ ਆ ਕਰਕੇ ਪੂਰਬ ਦੇ ਦੱਖਣ ਦੇ ਰਾਜੇ ਜਿਹੜੇ ਛੋਟੇ ਜਿਹੇ ਜਵਾੜੇ ਜਿਹੜੇ ਸਨ,
ਹੁਣ ਪੱਛਮ ਕੇਂਦਰਕ ਸੈਰ ਜੇ ਹੋਊ,
ਕਹਿੰਦੇ ਫਿਰ ਪੱਛਮ ਦੇ ਤੇ ਪਹਾੜੀ ਰਾਜੇ ਚਾਰੇ ਪਾਸਿਆਂ ਦੇ ਭਾਵ, ਪੂਰਬ ਦੇ ਪੱਛਮ ਦੇ ਦੱਖਣ ਦੇ ਜਿਹੜੇ ਛੋਟੇ ਛੋਟੇ ਰਜਵਾੜੇ ਸੀ ਰਾਜੇ, ਉਹ ਜੋ ਉਹਦੇ ਥੱਲੇ ਅਧੀਨ ਚੱਲਦੇ ਸਨ।
ਨਾਨਕੋ ਮਾਨਕੈ ਡਾਨ ਕੋ ਦੇਤ,
ਉਹਦੀ ਆਨ ਮੰਨ ਕੇ ਈਨ ਮੰਨ ਕੇ ਡਾਨ ਦਿੰਦੇ ਸੀ। ਦਾਨ ਭਾਵ ਡਨ, ਦਾਨ ਹੁੰਦਾ ਜਿਹੜਾ ਹੁਕਮ ਨਾਲ ਲਿਆ ਜਾਵੇ, ਦਾਨ ਹੁੰਦਾ ਜਿਹੜਾ ਖੁਸ਼ੀ ਨਾਲ ਲਿਆ ਜਾਵੇ। ਜਿਹੜਾ ਖੁਸ਼ੀ ਨਾਲ ਦਿੰਦੇ ਆ ਉਹ ਸਾਨੂੰ ਥੋੜਾ ਜਿਹਾ ਅੰਤਰ ਹੈ, ਖੁਸ਼ੀ ਨਾਲ ਦਿੱਤਾ ਦਾਨ ਔਰ ਕਿਸੇ ਦੇ ਹੁਕਮ ਨਾਲ ਲਿਆ ਦਾਨ। ਦਾਨ ਸਗਲ ਗੁਰਬਾਣੀ ਚ ਹੁੰਦਾ, ਦਾਨ ਸਗਲ ਗੈਰ ਵਜੇ ਭਰਿਆ, ਤੋ ਕਹਿੰਦੇ ਗੈਰ ਵਜੇ ਸਾਰਾ ਦਾਨ ਭਰਿਆ, ਤੋ ਇਸ ਕਰਕੇ ਉਹ ਡਨ ਹੁੰਦਾ ਹੁਕਮ ਨਾਲ ਲਿਆ ਹੋਇਆ। ਜਿਸ ਦਾ ਐਡਾ ਹੁਕਮ ਸੀ ਕਿ ਸਾਰੇ ਜਿਹੜੇ ਰਾਜੇ ਜਵਾਰੇ ਸੀ ਉਦੋਂ ਵੱਡਾ ਸੀ ਸਾਰਾ, ਉਦੋਂ ਕਾਬਲ ਤੱਕ ਕਰਦਾ ਸੀ ਸਾਰਾ ਪਾਕਿਸਤਾਨ ਵਿਚ ਸੀ ਇਸ ਭਾਗ ਦੇ, ਔਰ ਸਾਰਾ ਬਰਮਾ ਵਿਚ ਸੀ, ਇਧਰ ਸਾਰਾ ਬੰਗਲਾਦੇਸ਼ ਵਿਚ ਸੀ, ਬਹੁਤ ਦੂਰ ਤੱਕ ਵੱਡਾ ਫੈਲਿਆ ਰਾਜ ਸੀ। ਰਾਜੇ ਜਵਾਰੇ ਮਹਾਰਾਜੇ ਉਹਦੇ ਆ ਕੇ ਸ਼ਾਮੀ ਭਰਦੇ ਸੀ, ਡੰਨ ਦਿੰਦੇ ਸਨ, ਹਿੱਸਾ ਦਿੰਦੇ ਸੀ, ਭਾਵ ਕੁਛ ਕੇ ਇੰਨਾ ਲੈਣਾ ਤੇਥੋਂ, ਉਹਨੂੰ ਛਾਨੀ ਕਹਿ ਦਿੰਦੇ ਸੀ। ਛਾਨੀ ਪਹਿਲਾਂ ਛਾਨੀ ਦਾ ਅਰਥ ਹੈ ਕਿ 16 ਆਨਿਆਂ ਦਾ ਰੁਪਈਆ ਹੁੰਦਾ ਸੀ, ਜੇ ਤਾਰਥਾਨੇ ਹੋਏ ਫਿਰ ਤਾਂ ਅੱਧ ਹੋ ਗਿਆ, ਭਾਵ 6 ਆਨੇ ਲੈਂਦੇ ਸੀ ਰੁਪਈਏ ਚੋਂ। ਜੈਸੇ ਆਪਾਂ ਅੱਜ ਕਹੀਏ 40% ਦੇਣਾ, ਉਹਨਾਂ ਪਰਸੈਂਟ ਕਹਿ ਦਿਆ, ਛਾਨੀ ਕਹਿ ਦਿੰਦੇ ਸੀ। 1 ਰੁਪਏ ਚੋਂ 16 ਆਨਿਆਂ ਚੋਂ 6 ਆਨੇ ਸਾਨੂੰ ਸਰਕਾਰ ਨੂੰ ਭਰਨੇ ਨੇ, ਬਾਕੀ ਤੁਸੀਂ ਵਰਤੋ। ਇਸ ਕਰਕੇ ਉਹ ਸਾਰੇ ਆ ਕੇ ਦੰਦ ਭਰਦੇ ਸਨ। ਸਾਰੇ ਕਹਿੰਦੇ ਇਹ ਵੀ ਸੀ, ਕੱਲੀ ਛਾਨੀ ਨੀ ਭਰਦੇ ਸੀ, ਜਦੋਂ ਉਸ ਰਾਜੇ ਨੇ ਜਾਣਿਆ ਕਿਸੇ ਵਾਸਤੇ ਉਹਦੀ ਸੇਵਾ ਰਾਜੇ ਮਹਾਰਾਜੇ ਕਰਦੇ ਸੀ, ਆ ਕੇ ਰਾਜੇ ਮਹਾਰਾਜੇ ਆ ਕੇ ਉਹਦੀ ਸੇਵਾ ਕਰਦੇ ਸੀ, ਉਹਦੇ ਆਰਜੀ ਹੋ ਕੇ ਖੜਦੇ ਸਨ।
ਦਿੱਲੀ ਪਤ ਪਯੋ ਜਹਾਂਗੀਰ ਜਿਸ ਨਾਮ ਕਹਾ,
ਕਹਿੰਦੇ ਉਦੋਂ ਕੌਣ ਸੀ ਦੱਸਦਾ ਮੈਨੂੰ ਭਾਈ ਸਾਹਿਬ ਜੀ, ਕਹਿੰਦੇ ਦਿੱਲੀ ਪਤ ਦਿੱਲੀ ਦਾ ਬਾਦਸ਼ਾਹ ਉਦੋਂ ਸੀ ਔਰ ਜਿਹਦਾ ਨਾਮ ਸੀ ਜਹਾਂਗੀਰ। ਜਹਾਂਗੀਰ ਜਹਾਂਗੀਰ ਦਾ ਅਰਥ ਹੈ ਕਿ ਜਹਾਨ ਦੀ ਗੀਰ ਹੁੰਦਾ ਬਾਹ ਫੜਨ ਵਾਲਾ, ਸਾਰੇ ਸੰਸਾਰ ਦੀ ਬਾਹ ਪਕੜਨ ਵਾਲਾ, ਉਹਦਾ ਨਾਮ ਤੇ ਕੁਛ ਮੇਰੇ ਚੇਤੇ ਨੀ ਹੋਰ ਸੀ। ਇਹਨਾਂ ਨੇ ਫਿਰ ਜਹਾਂਗੀਰ ਦਾ ਅਰਥ ਅਸਵੇ ਹੁੰਦਾ ਖੁਦਾ ਪਰਮਾਤਮਾ, ਔਰ ਆਪਣੇ ਆਪ ਨੂੰ ਪਰਮਾਤਮਾ ਕਹਿੰਦੇ ਸੀ। ਅਕਬਰ ਵੀ ਪਰਮਾਤਮਾ ਦਾ ਨਾਮ ਹੈ, ਉਹਦਾ ਨਾਮ ਤੇ ਜਲਾਲਦੀਨ ਸੀ, ਪਰ ਅਕਬਰ ਗੁਰਬਾਣੀ ਜੀ ਵੀ ਹੁੰਦੇ ਨਾ ਅਕਬਰ, ਔਰ ਇਹ ਹੁਣ ਵੀ ਪੜ੍ਹਦੇ ਨੇ ਅੱਲਾਹੂ ਅਕਬਰ, ਭਾਵ ਸਭ ਤੋਂ ਵੱਡਾ। ਹੁਣ ਜਿਹੜੀ ਅਹੰਕਾਰ ਵਾਸਨਾ ਹੈ ਬੰਦੇ ਕੋਲੇ ਨਾ, ਉਹ ਅਹੰਕਾਰ ਵਾਸਨਾ ਪ੍ਰਭਤਾ ਚਾਹੁੰਦੀ ਹੈ ਕਿ ਮੈਥੋਂ ਅੱਗੇ ਕੋਈ ਨਾ ਹੋਵੇ, ਅਹੰਕਾਰ ਵਾਸਨਾ ਇਹ ਕਹਿੰਦੀ ਹੈ। ਜੇ ਪਿੰਡ ਚ ਉਹ ਕਹੇਗਾ ਮੈਥੋਂ ਅੱਗੇ ਕੋਈ ਨਾ ਹੋਵੇ, ਪਿੰਡ ਦਾ ਚੌਧਰੀ ਪਿੰਡ ਦਾ ਸਰਪੰਚ ਮੈਂ ਹੀ ਹੋਵਾਂ, ਇਹਨੂੰ ਅੱਗੇ ਜੇ ਫਿਰ ਇਹ ਬਣ ਗਿਆ ਫਿਰ ਇਹਨੂੰ ਮੈਥੋਂ ਅੱਗੇ ਕੌਣ ਹੈ? ਹੁਣ ਇਲਾਕੇ ਦਾ ਜਿਹੜਾ MLA ਮੈਥੋਂ ਅੱਗੇ ਹੈ, ਫਿਰ ਉਹ ਬਣਨਾ ਚਾਹੁੰਦਾ। ਅਹੰਕਾਰ ਵਾਸਨਾ ਉਦੋਂ ਅੱਗੇ ਤੁਰਦੀ ਹੈ, ਮੈਥੋਂ ਅੱਗੇ ਮੰਤਰੀ ਨੇ, ਫਿਰ ਮੈਂ ਮੰਤਰੀ ਵੀ ਬਣਾ ਤੇ ਮੰਤਰੀ ਵੀ ਬਣ ਗਿਆ। ਅਹੰਕਾਰ ਵਾਸਨਾ ਕਹਿੰਦੀ ਹੈ ਮੈਥੋਂ ਅੱਗੇ ਸੈਂਟਰ ਦੇ ਮੰਤਰੀ ਨੇ, ਉਹ ਵੀ ਬਣ ਜਾ ਰਿਹਾ, ਫਿਰ ਮੈਥੋਂ ਅੱਗੇ ਪ੍ਰਧਾਨ ਮੰਤਰੀ ਹੈ। ਮੁਕਦੀ ਗੱਲ ਕਿ ਰਾਜ ਦੁਨੀਆਂ ਦਾ ਸਾਰਾ ਆ ਗਿਆ, ਅਹੰਕਾਰ ਵਾਸਨਾ ਅਜੇ ਨੀ ਲੱਗੀ ਹੈ, ਇਹ ਲੱਗਦੀ ਨੀ ਹੈ। ਵੈਸੇ ਤਾਂ ਰਾਜੇ ਦਾ ਅਰਥ ਰਾਜਾ, ਜਿਹੜਾ ਰਜਦਾ 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 ਸਾਰੀਆਂ ਚੀਜ਼ਾਂ ਰਜ ਗਿਆ ਉਹ ਰਾਜਾ ਹੁੰਦਾ, ਪਰ ਰਾਜਾ ਹੁੰਦਿਆਂ ਹੋਇਆ ਵੀ ਕੰਗਾਲ ਹੁੰਦੇ ਨੇ ਜੇ ਭੁੱਖ ਮਿੱਟੀ ਨੀ ਹੈ। ਤੋ ਕਹਿੰਦੇ ਜਦੋਂ ਅਹੰਕਾਰ ਵਾਸਨਾ ਸਾਰੀ ਦੁਨੀਆਂ ਦਾ ਬਹੁਤ ਵੱਡਾ ਰਾਜਾ ਬਣ ਗਿਆ, ਉਹ ਅਹੰਕਾਰ ਵਾਸਨਾ ਵੇਖਦੀ ਹੈ ਕਿ ਹੁਣ ਮੈਥੋਂ ਅੱਗੇ ਕੌਣ ਹੈ, ਹੁਣ ਮੈਥੋਂ ਅੱਗੇ ਕੌਣ ਹੈ, ਹੁਣ ਮੈਥੋਂ ਵੱਡਾ ਕੌਣ ਹੈ, ਹੁਣ ਮੈਥੋਂ ਵੱਡਾ ਦੁਨੀਆਂ ਕਿਸ ਨੂੰ ਮੰਨਦੀ ਹੈ, ਫਿਰ ਮੈਥੋਂ ਵੱਡਾ ਹੁਣ ਦੁਨੀਆਂ ਮੰਨਦੀ ਹੈ ਰੱਬ ਨੂੰ। ਫਿਰ ਉਹ ਰਾਜਿਆਂ ਨੇ ਆਪਣੇ ਸਮੇਂ ਤੇ ਰੱਬ ਵੀ ਆਪ ਨੂੰ ਕਹੇ ਮੈਂ ਹੀ ਰੱਬ ਹਾਂ, ਕੋਈ ਰੱਬ ਨੀ ਮੈਥੋਂ। ਖਬਰਦਾਰ ਜਿਹੜੇ ਹੋ ਰੱਬ ਕੇ ਹੈ ਅਰਨਾਕਸ਼ ਨੇ ਆਪ ਨੂੰ ਪੈਰ ਰਹਿਣਾ ਲਿਖੋ ਕਿਉਂਕਿ ਅਹੰਕਾਰ ਦੱਸਣਾ ਰੱਬ ਗਾਉਣ ਦੇ ਵੇਲੇ ਹੁੰਦਿਆਂ ਆਪਣਾ ਨਾਂ ਜਪਾਵੇ ਮੈਂ ਏਡਾ ਵੱਡਾ ਬਾਦਸ਼ਾਹ ਮੇਰੇ ਕੋਲ ਇੰਨੀ ਵੱਡੀ ਤਾਕਤ ਹੁਣ ਰੱਬ ਕੀ ਹੁੰਦਾ ਮੇਰੇ ਸਾਹਮਣੇ ਅਹੰਕਾਰ ਵਾਸਨਾ ਇੱਥੇ ਪਹੁੰਚਦੀ ਹੈ ਫਿਰ ਉਹ ਕਿਹਾ ਉਹ ਕਹਿੰਦਾ ਹੁਣ ਸਰਗ ਜਲੇ ਹਰੀ ਥਲੇ ਹਰੀ ਨਵੇ ਹਰੀ ਗਿਰੇ ਹਰੀ ਗੁਫੇ ਹਰੀ ਈਹਾ ਹਰੀ ਕੂਹਾਂ ਹਰੀ ਮੱਕੀ ਹਰੀ ਮੱਕਾ ਹਰੀ ਜਲ ਤੂੰ ਹੀ ਥਲਸ ਤੂੰ ਹੀ ਨਵਿਸ ਤੂੰ ਹੀ ਨਾਦਿਸ ਤੂੰ ਹੀ ਗਤਸ ਤੂੰ ਹੀ ਬ੍ਰਤਸ ਤੂੰ ਹੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਤੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਹੁਣ ਉਹ ਕਹਿੰਦਾ ਇਹ ਸਰਗ ਹੁਣ ਹਰਨਾਕਸ਼ ਕਹਿੰਦਾ ਹੁਣ ਮੇਰਾ ਨਾਮ ਜਾ ਕੋਣ ਕੋ ਜਲ ਜਲੇ ਹਰਨਾਕਸ਼ ਥਲੇ ਹਰਨਾਕਸ਼ ਗਿਰੇ ਹਰਨਾਕਸ਼ ਗੋਫੇ ਹਰਨਾਕਸ਼ ਈਹਾਂ ਹਰਨਾਕਸ਼ ਊਹਾਂ ਹਰਨਾਕਸ਼ ਮੇਰੇ ਹੀ ਨਾਂ ਜਪੋ ਹੁਣ ਰੱਬ ਕੌਣ ਹੁੰਦਾ ਮੇਰੇ ਤੋਂ ਵੱਡਾ ਹੋਣ ਵਾਲਾ ਆਪਣੇ ਆਪ ਨੂੰ ਰੱਬ ਵੀ ਰੱਖਦੇ ਨੇ ਔਰ ਇਸੇ ਤਰ੍ਹਾਂ ਦਿੱਲੀ ਦੇ ਪਾਤਸ਼ਾਹ ਹੀ ਬਣੇ ਜਲਾਲਉਦੀਨ ਨੇ ਉਹਦਾ ਨਾਮ ਹੈ ਪਰ ਆਪਣਾ ਨਾਮ ਰੱਖਿਆ ਅਕਬਰ ਮੈਂ ਅਕਬਰ ਅਕਬਰ ਸਭ ਤੋਂ ਵੱਡਾ ਮੈਂ ਮੇਰੇ ਵਰਗ ਮੇਰੇ ਮੁਕਾਬਲੇ ਕੋਈ ਖੁਦਾ ਨਹੀਂ ਹੈ ਖੁਦਾ ਹੀ ਮੈਂ ਔਰ ਜਹਾਂਗੀਰ ਵੀ ਜਹਾਂ ਸੰਸਾਰ ਜਹਾਂ ਸਾਰਾ ਸੰਸਾਰ ਗੀਰ ਉਹਦੀ ਬਾਂਹ ਫਰਮੀ ਉਹ ਪਕੜਨਾ ਭਾਵ ਦਾ ਆਸਰਾ ਬਣਨਾ ਹੁਣ ਸਾਰੇ ਸੰਸਾਰ ਦਾ ਆਸਰਾ ਮੈਂ ਆ ਤੇ ਜਹਾਂਗੀਰ ਉਹਨੇ ਆਪਣਾ ਨਾਮ ਕਰਾਇਆ ਸਾਰਿਆਂ ਨੇ ਇਸੇ ਨਾਮ ਬਦਲਿਆ ਆਪੋ ਆਪਣੇ ਤੇ ਨਾਮ ਦੇ ਨਾਲ ਸ਼ਿੰਗਾਰ ਲਾਇਆ ਨਰੰਗੇ ਨੇ ਵੀ ਇਹਦਾ ਨਾਮ ਵੀ ਹੁਣ ਮੇਰੇ ਚੇਤੇ ਨਹੀਂ ਪਰ ਆਪਣਾ ਨਾਮ ਔਰੰਗਜ਼ੇਬ ਔਰੰਗਜ਼ੇਬ ਔਰੰਗ ਫਾਰਸੀ ਚ ਕਹਿੰਦੇ ਤਖ਼ਤ ਨੂੰ ਆ ਤਖ਼ਤ ਨੂੰ ਔਰੰਗ ਔਰ ਜੇਬ ਕਹਿੰਦੇ ਸ਼ਿੰਗਾਰ ਨੂੰ ਕਿ ਔਰੰਗ ਤਖ਼ਤ ਦਾ ਸ਼ਿੰਗਾਰ ਤਖ਼ਤ ਦਾ ਸ਼ਿੰਗਾਰ ਇਸ ਕਰਕੇ ਜਿਹੜੇ ਛੋਟਾ ਤਖ਼ਤ ਉਹ ਥੱਲੇ ਦੇ ਦੁਆਰੇ ਹੋਣ ਛੋਟੇ ਉਹਨੂੰ ਕਹਿੰਦੇ ਮਸਨੰਦ ਛੋਟੀ ਗੱਦੀ ਜਿਵੇਂ ਗੁਰੂ ਸਾਹਿਬ ਗੁਰੂ ਅਮਰਦਾਸ ਨੇ ਮਸਨੰਦ ਜਿਹਨੂੰ ਸੰਦ ਕਹਿਣ ਲੱਗ ਗਏ ਮਤਲਬ ਪਾ ਗੁਰੂ ਤੋਂ ਚਲ ਛੋਟੇ ਮਸਨੰਦ ਔਰ ਮਹਾਰਾਜ ਨੇ ਫਿਰ ਇਹੋ ਜਿਹੀਆਂ 22 ਮੰਜੀਆਂ ਥਾਪੀਆਂ ਦਿੱਤੀਆਂ ਸੀਆਂ 22 ਮੰਜੀਆਂ ਬੰਦਿਆਂ ਨੂੰ ਦਿੱਤੀਆਂ ਕਿ ਤੁਸੀਂ ਗੁਰੂ ਕੇ ਸ਼ਬਦ ਦਾ ਜਾਪ ਗੁਰਮੰਤਰ ਦੇਣੇ ਅਧਿਕਾਰੀ ਹੋ ਦੇ ਸਕਦੇ ਹੋ ਮਸਨੰਦ ਗੁਰੂ ਤੋਂ ਦੂਜੇ ਨੰਬਰ 72 ਕੀੜੇ ਬੀਬੀਆਂ ਨੂੰ ਦਿੱਤੇ ਕਿ ਬੀਬੀਆਂ ਬੀਬੀਆਂ ਨੂੰ ਗੁਰਮੰਤਰ ਦੇ ਸਕਦੀਆਂ ਨੇ ਉਹ ਵੱਖਰੀ ਗੱਲ ਹੈ ਕਿ ਗਾਹਾਂ ਜਾ ਕੇ ਉਹ ਮਸਨੰਦ ਬੜਾ ਪਵਿੱਤਰ ਲਫ਼ਜ਼ ਸਤਿਕਾਰ ਜੋ ਲਫ਼ਜ਼ ਹੈ ਪਰ ਕੁਕਰਮ ਕਰਨ ਦੇ ਕਾਰਨ ਗੁਰੂ ਸਾਹਿਬ ਨੇ ਉਹਨੂੰ ਫੂਕਿਆ ਮਾਰਿਆ ਅੱਜ ਅਸੀਂ ਕਿਸੇ ਨੂੰ ਕਹੀਏ ਨਾ ਤੂੰ ਮਸੰਦ ਹੈ ਬੜੀ ਚਿਗਰਮੰਦ ਹੈ ਮਸੰਦ ਕਰੀ ਬਹੁਤ ਮਾੜੀ ਚੀਜ਼ ਹੈ ਮਸੰਦ ਬਹੁਤ ਵੱਡੀ ਚੀਜ਼ ਹੈ ਝੂਠੀ ਨਹੀਂ ਹੈ ਉਹ ਤਾਂ ਮਾੜੇ ਕਰਮ ਕਰਨ ਦੇ ਨਾਲ ਉਹ ਸਾਰੀ ਮਸਨੰਦ ਉਹ ਮਸੰਦ ਸਾਰੀ ਕਾਲ ਕਾਲੇ ਕਾਲ ਲਾਗੀ ਤੇ ਮਸੰਦ ਮਾੜੀ ਚੀਜ਼ ਹੁੰਦੀ ਹੈ ਜੈਸੇ ਕਿ ਪਿੰਡ ਬਹੁਤੇ ਬੁਰੇ ਹੋ ਜਾਣ ਕਈ ਵਾਰੀ ਪਿੰਡ ਨੀ ਕਰਾਇਆ ਜਾਏ ਪਿੰਡ ਬੜਾ ਮਾੜਾ ਹੈ ਸਾਰਾ ਥੋੜਾ ਮਾੜਾ ਹੁੰਦਾ ਕਿਤੇ ਸਾਰਾ ਥੋੜਾ ਮਾੜਾ ਹੁੰਦਾ ਕੋਈ ਪਿੰਡ ਤੇ ਚੰਗੇ ਵੀ ਹੁੰਦੇ ਨੇ ਵਿੱਚ ਪਰ ਕਈ ਪਿੰਡਾਂ ਦੇ ਨਾਂ ਪੈ ਜਾਂਦੇ ਕਿ ਬਹੁਤੇ ਇੱਥੇ ਹੀ ਮਾੜੇ ਹੋਏ ਨੇ ਕਿਸੇ ਪਿੰਡ ਚ ਦਸ ਵੀ ਚੰਗੇ ਗੁਰਮੁਖ ਪੈਦਾ ਹੋ ਜਾਣ ਪੰਜ ਚਾਰੇ ਹੋ ਜਾਣ ਉਸ ਪਿੰਡ ਨੂੰ ਸਾਰੇ ਕਹਿੰਦੇ ਬੜਾ ਚੰਗਾ ਪਿੰਡ ਹੈ ਮਾੜੇ ਉੱਥੇ ਵੀ ਹੁੰਦੇ ਨੇ ਤੋ ਇਸ ਕਰਕੇ ਮਸੰਦ ਲਫ਼ਜ਼ ਜਿਹੜਾ ਹੈ ਉਹ ਹੈ ਕਿ ਔਰੰਗਜ਼ੇਬ ਔਰੰਗ ਅਵਰੰਗ ਕਹਿੰਦੇ ਤਖ਼ਤ ਨੂੰ ਜੇਬ ਕਹਿੰਦੇ ਸ਼ਿੰਗਾਰ ਨੂੰ ਤੇ ਮਹਾਰਾਜ ਕਹਿੰਦੇ ਮੈਂ ਔਰੰਗਜ਼ੇਬ ਮੈਂ ਤਖ਼ਤ ਦਾ ਸ਼ਿੰਗਾਰ ਤੇ ਗੁਰੂ ਗੋਬਿੰਦ ਸਿੰਘ ਜਫਰਨਾਮੇ ਚ ਲਿਖਿਆ ਤੂੰ ਤਖ਼ਤ ਦਾ ਸ਼ਿੰਗਾਰ ਨਹੀਂ ਹੈ ਤੂੰ ਤਖ਼ਤ ਦਾ ਕਲੰਕ ਹੈ ਅਵਰੰਗ ਕਲੰਕ ਹੈ ਤੂੰ ਕਲੰਕ ਲੱਗਿਆ ਤਖ਼ਤ ਨੂੰ ਤੂੰ ਸ਼ਿੰਗਾਰ ਨਹੀਂ ਹੈ ਤੂੰ ਜ਼ਾਲਮ ਹੈ ਜ਼ੁਲਮ ਕਰਨ ਵਾਲਾ ਹੈ ਸਰੋ ਜਹਾਂਗੀਰ ਕਿ ਮੈਂ ਸਾਰੇ ਸੰਸਾਰ ਦੇ ਜਹਾਨ ਦੀ ਬਾਂਹ ਪਕੜਨ ਵਾਲਾ ਮੈਂ ਹੀ ਰੱਬ ਹਾਂ ਆਪਣੇ ਆਪ ਨੂੰ ਵੱਡਾ ਕਹਾਉਣਾ ਇਸ ਕਰਕੇ ਨਾਂ ਧਰਿਆ ਸੀ ਉਸ ਟਾਈਮ ਤੇ ਦਿੱਲੀ ਤੇ ਰਾਜ ਕਰਦਾ ਸੀ ਤੁਰਕ ਦਾ ਬੜਾ ਪ੍ਰਤਾਪ ਵਧਿਆ ਕਿਉਂਕਿ ਦੁਨੀਆ ਦੀ ਵੱਡੀ ਤਾਕਤ ਉਦੋਂ ਇਹ ਸੀ ਇਹਦਾ ਬੜਾ ਪ੍ਰਤਾਪ ਵਧਿਆ ਸੀ ਰਾਜੇ ਰਜਵਾੜੇ ਸਭ ਇਹਦੇ ਹੀਨ ਹੋ ਗਏ ਹਿੰਦੂ ਲੋਕ ਜਿਹੜੇ ਹਿੰਦੂ ਰਜਵਾੜੇ ਸੀ 22 ਧਾਰ ਦੇ ਰਾਜੇ ਸੀ ਉਧਰ ਰਾਜਸਥਾਨ ਦੇ ਵਿਚ ਰਾਜਪੂਤ ਸੀ ਸਾਰੇ ਆਪੋ ਆਪਣੀਆਂ ਗੀਦੀ ਬਣ ਗਏ ਕਮਜ਼ੋਰੀ ਆ ਗਈ ਉਹਦੇ ਅਧੀਨ ਹੋ ਗਏ ਸਾਰੇ ਦੇ ਸਾਰੇ ਉਸ ਕਹਿੰਦੇ ਖਜ਼ਾਨੇ ਨੂੰ ਜਿਹਦੇ ਕੋਲੇ ਖਜ਼ਾਨਾ ਮਾਇਆ ਕਿਉਂਕਿ ਰਾਜ ਕਿੱਥੋਂ ਮਿਲਦਾ ਪਹਿਲਾ ਨੰਬਰ ਮਾਇਆ ਹੋਵੇ ਮਾਇਆ ਹੋਵੇਗੀ ਤਾਂ ਨੌਕਰ ਰੱਖਾਂ ਦੇ ਫੌਜ ਹੋਵੇਗੀ ਜਿਹਦੀ ਫੌਜ ਤਕੜੀ ਹੈ ਔਰ ਜਿਹਦੇ ਕੋਲੇ ਖਜ਼ਾਨਾ ਤਕੜਾ ਹੈ ਉਹੀ ਸਭ ਤੋਂ ਦੁਨੀਆਂ ਦੀ ਵੱਡੀ ਤਾਕਤ ਹੈ ਅੱਜ ਅਮਰੀਕਾ ਵੱਡੀ ਤਾਕਤ ਕਿਉਂ ਹੈ ਸਰਮਾਏਦਾਰ ਸਾਰੀ ਦੁਨੀਆਂ ਚ ਸਰਮਾਏਦਾਰ ਹੋਣ ਦੇ ਕਾਰਨ ਫੌਜ ਦੇ ਕੋਈ ਸ਼ਕਤੀ ਸਾਧਨ ਨੇ ਵੱਧ ਹੈ ਐਟਮ ਬੰਬ ਨੇ ਪਰਮਾਣੂ ਬੰਬ ਨੇ ਮਜਾਇਲਾ ਨੇ ਸ਼ਕਤੀ ਹੈ ਔਰ ਜਿਹਦੇ ਕੋਲੇ ਖਜ਼ਾਨੇ ਚ ਬਹੁਤੀ ਮਾਇਆ ਹੋਵੇ ਬਹੁਤੀ ਫੌਜ ਹੋਵੇ ਉਹੀ ਤਕੜਾ ਹੈ ਇਸ ਕਰਕੇ ਕੋਸ਼ ਕਹਿੰਦੇ ਖਜ਼ਾਨੇ ਨੂੰ ਖਜ਼ਾਨੇ ਚ ਦਰਦ ਬਹੁਤ ਹੈ, ਮਾਇਆ ਬਹੁਤ ਹੈ, ਔਰ ਬੜੀਆਂ ਲੋਕਾਂ ਨੂੰ ਮਾਇਆ ਦੇ ਨਾਲ ਕਿਸੇ ਨੂੰ ਕਿਸੇ ਤਰ੍ਹਾਂ ਹੀ, ਇਸ ਕਰਕੇ ਸਭ ਤੋਂ ਵੱਡਾ ਰਾਜਾ ਬਣਿਆ ਜਹਾਂਗੀਰ। ਕਹਿੰਦੇ ਹੋਰ ਸਮਾਜ ਕੀ ਗਰੀਬ, ਮਾਇਆ ਬੜੀ ਭਾਰੀ ਹੈ, ਬੜਾ ਭਾਰੀ ਸਮਾਜ ਹੈ, ਬਹੁਤ ਵੱਡੀ ਫੌਜ ਹੈ, ਬਹੁਤ ਤਕੜਾ ਬਾਦਸ਼ਾਹ ਹੈ ਜਹਾਂਗੀਰ ਉਸ ਟਾਈਮ ਤੇ ਦਿੱਲੀ ਵਿਚ।
ਚਾਰੋਂ ਦੇਸ਼ ਮਹਾਤਰਾਸ ਯੁੱਧ ਤੇ ਨਿਰਾਸ਼ ਭਏ,
ਚਾਰੇ ਪਾਸੇ ਕਹਿੰਦੇ ਮਹਾਤਰਾਸ਼ ਮਹਾਭੈ ਛਾਇਆ ਹੋਇਆ ਸੀਗਾ, ਔਰ ਜਿਹੜੇ ਰਾਜਪੂਤ ਸੀ ਬੜੇ ਬੜੇ ਬਾਰੀ ਧਾਰ, ਜਿਹੜੇ ਰਾਜਪੂਤ ਆਪਣੇ ਆਪ ਨੂੰ ਸੂਰਮੇ ਕਹਾਉਣ ਵਾਲੇ, ਜੋਧੇ ਕਹਾਉਣ ਵਾਲੇ, ਪ੍ਰਤਾਪ ਸਿੰਘ ਵਰਗੇ ਜਿਹੜੇ ਹੋਏ ਤੇ ਪ੍ਰਿਥਵੀ ਰਾਜ ਵਰਗੇ ਹੋਏ, ਉਦੈ ਸਿੰਘ ਵਰਗੇ ਹੋਏ, ਬੜੇ ਬੜੇ ਰਾਜੇ ਹੋਏ ਸੂਰਮੇ, ਜੈਮਲ ਤੇ ਫੱਤੇ ਵਰਗੇ, ਉਹ ਸਭ ਡਰ ਗਏ ਕਹਿੰਦੇ ਉਸ ਟਾਈਮ ਤਰਾਸ ਏਡਾ ਪੈ ਗਿਆ, ਕਹਿੰਦੇ ਯੁੱਧ ਤੋਂ ਡਰ ਗਏ ਸਾਰੇ, ਸ਼ਕਤੀ ਜ਼ਿਆਦਾ ਵਧਦੀ, ਡਰ ਦੇ ਅਧੀਨ ਹੋ ਗਏ, ਵਕਤ ਪਾਉਣਾ ਸ਼ੁਰੂ ਕਰ ਦਿੱਤਾ ਤੇ ਯੁੱਧ ਤੋਂ ਨਿਰਾਸ਼ ਹੋ ਗਏ ਕਿ ਅਸੀਂ ਯੁੱਧ ਕਰਕੇ ਤਾਂ ਜਿੱਤ ਨਹੀਂ ਸਕਦੇ ਹਾਂ। ਉਹ ਇਸ ਕਰਕੇ ਸਾਰੇ ਪਾਸੇ ਬੜਾ ਭਾਰੀ ਡਰ ਸੀ, ਬੜਾ ਭਾਰੀ ਡਰ ਦਿੰਦਾ ਸੀ, ਦਿੰਦਾ ਸੀ, ਇਸ ਕਰਕੇ ਡਰਾਏ ਹੋਏ ਸਨ। ਸਗੋਂ ਆ ਕੇ ਰਾਜੇ ਮਹਾਰਾਜੇ ਹੱਥ ਬੰਨ ਕੇ ਨਮਸਕਾਰਾਂ ਕਰਦੇ ਸੀ, ਉਹਦੇ ਗੰਡੋਸ ਕਰਦੇ ਸੀ, ਤੇ ਜਹਾਂ ਆਪਣਾ ਬਾਦਸ਼ਾਹ ਸਲਾਮਤ, ਸਾਡਾ ਜੀਵ ਤੇ ਤੁਹਾਡੇ ਹੱਥ ਦੇ, ਸਾਡਾ ਜੀਵ ਤਾਂ ਤੁਹਾਡੇ ਹੱਥ ਵਿਚ ਹੈ, ਤੁਸੀਂ ਸਾਡੇ ਮਾਲਕ ਹੋ। ਉਹਦੀ ਹੋਂਦੇ ਨੂੰ ਹੋਰ ਪੱਠੇ ਪਾਉਂਦੇ ਸਨ ਰਾਜੇ ਮਹਾਰਾਜੇ ਜਵਾਰੇ, ਉੱਥੇ ਜਾ ਕੇ ਮਿਲਣ ਨੂੰ ਬੈਠੇ ਰਹਿੰਦੇ ਸੀ, ਕਈ ਕਿਸੇ ਮਿਲਦਾ ਨਹੀਂ ਸੀ ਉਹ, ਇਸ ਕਰਕੇ ਜਾ ਕੇ ਫਿਰ ਨਮਸਕਾਰਾਂ ਕਰਦੇ ਸੀ, ਮੱਥੇ ਟੇਕਦੇ ਸੀ ਰਾਜੇ ਮਹਾਰਾਜੇ ਜਾ ਕਰਕੇ।
ਰੰਕ ਦੇ ਰਾਜਾ ਕਰ ਰਾਜਾ ਕੋ ਬਣਾਵੇ ਰੰਕ,
ਇਹ ਸ਼ਕਤੀ ਸੀ ਉਹਦੇ ਵਿਚ ਕਿਸੇ ਰਾਜੇ ਨੂੰ ਫੜ ਕੇ ਜੇਲ ਕਰ ਦੇਣਾ, ਕੰਗਾਲ ਬਣਾ ਦੇਣਾ, ਔਰ ਕਿਸੇ ਕੰਗਾਲ ਨੂੰ ਗਰੀਬ ਨੂੰ ਫੜ ਕੇ ਰਾਜਾ ਬਣਾ ਦੇਣਾ, ਇਹ ਸ਼ਕਤੀ ਸੀ। ਅੱਜ ਵੀ ਤੇ ਹੈ, ਕੱਲ ਹੁਸੈਨ ਵਰਤਾਨ ਸਲਾਮ ਹੁਸੈਨ ਬੜਾ ਬਾਦਸ਼ਾਹ ਸੀ ਬਣਿਆ ਹੋਇਆ, ਕੱਲ ਤਾਲਵੀ ਬੜੇ ਬਾਦਸ਼ਾਹ ਬਣੇ ਹੋਏ ਸੀ, ਰਾਜਾ ਬਣੇ ਹੋਏ ਸੀ, ਅੱਜ ਉਹ ਕੰਗਾਲ ਵੱਲ ਕੇ ਜੇਲ ਚ ਬੈਠੇ ਨੇ, ਤੇ ਜਿਹੜੇ ਉੱਥੇ ਉਹਨਾਂ ਨੂੰ ਕੋਈ ਜਾਣਦਾ ਨਹੀਂ ਸੀ, ਅੱਜ ਉੱਥੋਂ ਦੇ ਬਾਦਸ਼ਾਹ ਬਣ ਗਏ ਨੇ। ਸ਼ਕਤੀ ਹੈ, ਇੱਕ ਸ਼ਕਤੀ ਹੈ ਜਿਹਨੂੰ ਮਰਜ਼ੀ ਰਾਜਾ ਬਣਾ ਦੇਵੇ, ਉਹਦੇ ਕੋਲ ਸ਼ਕਤੀ ਹੈ ਜਿਹਨੂੰ ਮਰਜ਼ੀ ਗਰੀਬ ਬਣਾ ਦੇਵੇ, ਇਹ ਸ਼ਕਤੀ ਹੈ ਉਹਦੇ ਕੋਲ।
ਐਸੋ ਪਾਤਸ਼ਾਹ ਭਇਓ ਐਸ਼ਵਰਜ ਮਹਾਨੀ ਹੈ,
ਕਹਿੰਦਾ ਐਡਾ ਵੱਡਾ ਬਾਦਸ਼ਾਹ ਹੋਇਆ ਸੀ, ਐਸ ਦੇ ਸਾਰੇ ਸਾਰਾ ਸਾਜੋ ਸਮਾਨ ਸੀ, ਐਸ ਭੋਗਣ ਵਾਸਤੇ ਸਭ ਸਾਰਾ ਕੁਛ ਸੀ। ਐਸ ਵਰਜ ਕੀ ਹੁੰਦਾ, ਜੇ ਅੱਖਾਂ ਨੂੰ ਦੇਖਣ ਨੂੰ ਚਾਹੀਦਾ ਹੈ, ਇਸ ਨੂੰ ਐਸ ਵਰਜ ਕਹਿੰਦੇ ਨੇ, ਜੋ ਕੰਨਾਂ ਨੂੰ ਸੁਣਨ ਵਾਸਤੇ ਚਾਹੀਦੇ ਰੰਗ ਤਮਾਕੇ, ਉਹ ਸਭ ਕੁਛ ਮੌਜੂਦ ਨੇ, ਔਰ ਜੋ ਨਾਸਕਾਂ ਨੂੰ ਸੁੰਘਣ ਵਾਸਤੇ ਕੋਈ ਵਸਤੂ ਚਾਹੀਦੀ ਹੈ ਮੌਜੂਦ ਹੈ, ਔਰ ਖਾਣ ਵਾਸਤੇ ਜੋ ਭੋਜਨ ਚਾਹੀਦੇ ਮੌਜੂਦ ਨੇ, ਅਤੇ ਜੇ ਫਿਰ ਖਾਲੀ ਚਮੜੀ ਸਪਰਸ਼ ਵਾਸਤੇ ਕੋਈ ਵਸਤੂ ਚਾਹੀਦੀ ਹੈ ਮੌਜੂਦ ਹੈ, ਇਸ ਨੂੰ ਕਹਿੰਦੇ ਐਸ ਵਰਜ, ਭਾਵ ਜਿਹੜੀ ਸਾਰੀ ਜੋ ਵੀ ਚੀਜ਼ ਚਾਹੀਦੀ ਹੈ ਉਹ ਸਾਰੀ ਮੌਜੂਦ ਹੈ, ਬਹੁਤ ਆਦ ਵਿਚ ਹੈ। ਕੋਈ ਬਹੁਤ ਬਹੁਤ ਮਾਇਆ ਖਜ਼ਾਨਿਆਂ ਦਾ ਘਾਟਾ ਨੀ, ਘੋੜਿਆਂ ਦਾ ਘਾਟਾ ਨੀ, ਹੀਰਿਆਂ ਦਾ ਘਾਟਾ ਨੀ, ਔਰ ਫਿਰ ਜਿੰਨੇ ਵੀ ਐਸ ਵਰਜ ਨੇ ਸਾਰੇ ਦੇ ਸਾਰੇ ਨੇ, ਵਿਆਹ ਕਰਾਂ ਰਾਣੀਆਂ ਦਾ ਘਾਟਾ ਨੀ, ਕਿਸੇ ਦੇ 400 ਰਾਣੀ, 800 ਰਾਣੀ, 1000 ਰਾਜਾਂ ਰਾਣੀਆਂ ਨੇ, ਇਹ ਸਾਰੇ ਐਸ ਵਰਜ ਦੇ ਸਮਾਨ ਉਹਨਾਂ ਦੇ ਕੋਲ ਨੇ, ਸੋਨੇ ਹੀਰੇ ਪੰਨੇ ਐਸੇ ਐਸੇ ਉਹਨਾਂ ਦੇ ਕੋਲ ਨੇ, ਇਸ ਕਰਕੇ ਸਾਰੇ ਐਸ ਵਰਗ ਦੇ ਸਮਾਨ ਨੇ ਉਹਨਾਂ ਦੇ ਕੋਲ, ਔਰ ਸਾਰੇ ਐਸ ਵਰਗ ਦੇ ਸਮਾਨ ਜਾਂਦੇ ਨੇ। ਪਤਾ ਉਹ ਤੋਂ ਕਿਵੇਂ, ਉਹ ਅਕਬਰ ਬਾਦਸ਼ਾਹ ਜਿਹੜਾ ਪਹਿਲਾਂ ਹੋਇਆ ਸੀ ਨਾ, ਕਹਿੰਦੇ ਅੰਬੋ 12 ਮਹੀਨੇ ਤੀਹ ਦਿਨ ਖਾਂਦਾ ਸੀ ਉਦੋਂ, ਅੱਜ ਕੱਲ ਤੇ ਬਹੁਤ ਦੁਨੀਆਂ ਤੇ ਸਾਰੇ ਪਾਸੇ ਆ ਜਾਂਦੇ ਨੇ, ਉਦੋਂ ਇੰਡੀਆ ਚ ਅੰਬ ਹੁੰਦੇ ਸੀ, ਉਦੋਂ ਨਾ ਕੋਈ ਫਰਿੱਜ ਸੀ ਨਾ ਨੌਜਵਾਨ ਕੋਈ ਜਾਣਦਾ ਸੀ, ਫਿਰ ਕੀ ਕਰਦਾ ਸੀ ਉਹ ਅੰਬਾਂ ਦੇ ਗੱਡਿਆਂ ਦੇ ਗੱਡੇ ਭਰ ਕੇ ਊਠਾਂ ਦੇ ਊਠ ਲੱਦ ਕੇ ਕਸ਼ਮੀਰ ਚ ਲੈ ਜਾਣੇ, ਉੱਥੇ ਜਾ ਕੇ ਜਿਹੜੀ ਬਰਫ਼ ਹੈ ਪਹਾੜ ਦੇ ਵਿੱਚ ਉਹਦੇ ਦਮ ਦੇਣੇ ਜਾ ਕੇ, ਫਿਰ ਉਥੋਂ 2-4 ਊਂਠ ਰੋਜ਼ ਚੱਲਦੇ ਸੀ ਬਾਦਸ਼ਾਹ ਵਾਸਤੇ, ਉਹਦੇ ਬਰਫ਼ ਵੀ ਪਾਉਣੀ ਉਹਨਾਂ ਬਖਸ਼ਿਆ ਦੇ ਵਿੱਚ, ਅੰਬ ਵੀ ਪਾਉਣੇ, 2-4 ਊਂਠ ਅੱਜ ਚੱਲ ਪਏ, 4 ਫਿਰ ਕੱਲ ਨੂੰ ਚੱਲ ਪਏ, 4 ਪਰਸੋਂ ਚੱਲ ਪਏ, ਫਿਰ 4 ਰੋਜ਼ ਦਿੱਲੀ ਪਹੁੰਚ ਜਾਂਦੇ ਸੀ, ਐਸ ਵਰਤ ਕਰਦੇ ਸੀ, ਰੋਜ਼ ਅੰਬ ਖਾਣੇ, ਰੋਜ਼ ਅੰਬ ਖਾਣ ਕਰਕੇ ਉਹਨੂੰ ਫਿਰ ਸਾਰਾ ਸਰੀਰ ਫਿੱਟ ਗਿਆ ਸੀ। ਵੈਦਾਂ ਨੇ ਕਿਹਾ ਕਿ ਤੈਨੂੰ ਇਹ ਅੰਬਾਂ ਦੀ ਬਿਮਾਰੀ ਲੱਗੀ ਹੈ, ਕਿਉਂਕਿ ਅੱਜ ਵੀ ਵੈਦਿਕ ਕਹਿੰਦੀ ਹੈ ਵੈਦਿਕ ਕਿ ਜਿਹੜਾ ਫਲ ਜਿਹੜੀ ਮੌਸਮ ਚ ਨਹੀਂ ਹੁੰਦਾ ਨਾ, ਉਹ ਖਾਣਾ ਸਰੀਰ ਨੂੰ ਰੋਗ ਲਾਉਂਦਾ, ਜਿਹੜੀ ਮੌਸਮ ਜਿੱਥੇ ਅਸੀਂ ਵਸਦੇ ਹਾਂ, ਜਿਹੜੀ ਮੌਸਮ ਜਿਹੜਾ ਫਲ ਉੱਥੇ ਹੁੰਦਾ, ਉਹ ਖਾਣਾ ਸਰੀਰ ਵਾਸਤੇ ਅੰਮ੍ਰਿਤ। ਅੱਜ ਰੋਗੀ ਕਿਉਂ ਨੇ ਲੋਕ, ਇਹ ਠੰਡਾ ਮੁਲਕ ਹੈ, ਠੰਡੀਆਂ ਚੀਜ਼ਾਂ ਖਾਈ ਜਾਣੀ, ਠੰਡਾ ਮੁਲਕ ਹੈ, ਜਦੋਂ ਕਿ ਐਸ ਵਰਗ ਇੱਥੇ ਕਿਉਂ ਜ਼ਿਆਦਾ ਰੋਗੀ ਨੇ, ਸਾਰੀ ਦੁਨੀਆਂ ਦੇ ਫਲ ਇੱਥੇ ਆਉਂਦੇ ਨੇ, ਬੇਮੌਸਮੇ ਫਲ ਮਿਲਦੇ ਨੇ, ਆਪਣੇ ਕਿੱਥੇ ਸਿਆਲ ਦੀਆਂ ਰੁੱਤਾਂ ਵਿਚ ਉੱਥੇ ਕਿੱਥੇ ਖਰਬੂਜਾ ਮਿਲਦਾ ਸੀ, ਗਰਮੀ ਚ ਮਿਲਦਾ ਸੀ, ਅੱਜ ਇੱਥੇ ਬਾਹਰ ਕਿੱਥੇ ਤੇ ਮਿਲਦਾ, ਪਰ ਉੱਥੇ ਗਰਮੀ ਚ ਖਰਬੂਜਾ ਖਾਓ ਤੁਸੀਂ ਆਨੰਦ ਬਣ ਦਿੰਦਾ, ਪਰ ਇੱਥੇ ਖਾਈਏ ਅੱਜ ਖਰਬੂਜਾ ਖਾਓ ਤੇ ਮੌਸਮ ਨੀ ਹੈ, ਉਹ ਸਾਰੇ ਸਰੀਰ ਦੇ ਵਿਚ ਕੋਈ ਰੋਗ ਵਿਕਾਰ ਪੈਦਾ ਕਰਦਾ। ਜਿਹੜੀ ਜਿਹੜੇ ਵੈਦਕੇ ਕਹਿੰਦੀ ਹੈ, ਵੈਦਕੇ ਚਿਕਿਤਸਾ ਹੈ, ਉਹ ਕਹਿੰਦੇ ਵੀ ਜਿਹੜਾ ਫਲ ਜਿਹੜੀ ਰੁੱਤ ਚ ਹੁੰਦਾ ਉਸੇ ਰੁੱਤ ਚ ਖਾਓ ਜਿੱਥੇ ਤੁਸੀਂ ਹੋ, ਜਿਹੜੇ ਨਹੀਂ ਹੁੰਦਾ ਕੁਰਤਾ ਫਲ ਖਾਓਗੇ ਤਾਂ ਉਹ ਤੁਹਾਡੇ ਰੋਗ ਲਾਉਂਦਾ। ਉਹ ਕਹਿੰਦੇ ਉਹਦਾ ਇਤਿਹਾਸ ਲਿਖਿਆ, ਅਕਬਰ ਨੂੰ ਰੋਗ ਲੱਗ ਗਿਆ ਸੀ, ਸਾਰਾ ਸਰੀਰ ਫਿੱਟ ਗਿਆ, ਕੋਹ ਲੱਗ ਗਿਆ ਸੀ। ਉਹ ਕਹਿੰਦਾ ਬੇਮੌਸਮ ਅੰਬ ਖਾਂਦਾ, ਇਹ ਨਹੀਂ ਖਾਣੇ ਚਾਹੀਦੇ, ਮੰਗ ਕੀਤੇ। ਸੋ ਕੋਈ ਐਸ ਵਰਗ ਦੇ ਸਮਾਨ ਐਸੇ ਐਸੇ ਕਰਦੇ ਸੀ, ਦੁਨੀਆਂ ਸੇਵਾ ਤੇ ਲੱਗੀ ਹੁੰਦੀ ਸੀ, ਭਾਵ ਸਾਰੇ ਸਾਰੇ ਐਸ ਬਣ ਦੇ ਸਾਰੇ ਸਾਧਨ ਮੌਜੂਦ ਨੇ, ਜੋ ਚਾਹੀਦਾ ਮੌਜੂਦ ਹੈ, ਅੱਖਾਂ ਨੂੰ ਦੇਖਣ ਨੂੰ ਜੋ ਰੰਗ ਤਮਾਸ਼ਾ ਚਾਹੀਦਾ ਮੌਜੂਦ ਹੈ, ਕਦੇ ਮੁਜਰੇ ਕਰਨੇ ਨੇ, ਕਦੇ ਨਾਚ ਹੋਣੇ ਨੇ, ਕਦੇ ਕੁਛ ਹੋਣਾ, ਸਭ ਮੌਜੂਦ ਹੈ। ਕੰਨਾਂ ਨਾਲ ਕੁਛ ਹੋਣਾ ਮੌਜੂਦ ਹੈ, ਮੂੰਹ ਨਾਲ ਕੁਛ ਬੋਲਣਾ ਜੋ ਮਰਜ਼ੀ ਬੋਲੇ ਬਾਦਸ਼ਾਹ ਨੂੰ ਰੋਕ ਨਹੀਂ ਸਕਦਾ, ਖਾਣਾ ਜੋ ਮਰਜ਼ੀ ਖਾ ਲਵੇ, ਪਹਿਨਣਾ ਜੋ ਪਹਿਨੇ, ਔਰ ਚਮੜੀ ਦੇ ਨਾਲ ਸਪਰਸ਼ ਕਰਨ ਜੋ ਵੀ ਚਾਹੀਦਾ ਸਭ ਕੁਛ ਮੌਜੂਦ ਹੈ। ਇਸ ਕਰਕੇ ਉਹ ਹੁਣ ਕਹਿੰਦੇ ਐਸ ਵਰਜ, ਐਸ ਵਰਗ ਸਾਰਾ ਕੁਛ ਉਹਦੇ ਕੋਲ ਮੌਜੂਦ ਹੈ, ਬਹੁਤ ਵੱਡਾ ਬਾਦਸ਼ਾਹ ਹੈ। ਦੀਵਾਨ ਕਹਿ ਦਿੰਦੇ ਸੀ, ਖਾਸ ਦੀਵਾਨ, ਇੱਕ ਉਹਨਾਂ ਦੇ ਦੀਵਾਨੇ ਆਮ, ਇੱਕ ਦੀਵਾਨੇ ਖਾਸ, ਇਹ ਦੀਵਾਨੇ ਆਮ ਭਾਵ ਸਭ ਤੋਂ ਵੱਡਾ ਸਾਰਿਆਂ ਵਾਸਤੇ, ਇੱਕ ਉਹਦਾ ਦੀਵਾਨੇ ਖਾਸ, ਉਹ ਥੋੜੀ ਦੜੇ ਵਿੱਚ ਉਹਦੀ ਉਹਦਾ ਹੁਕਮ ਚੱਲਦਾ, ਇਹ ਦੀਵਾਨੇ ਆਮ ਸੀ ਸਾਰੇ, ਜਿੱਥੇ ਤੱਕ ਬਾਦਸ਼ਾਹ ਦਾ ਹੁਕਮ ਹੈ ਉੱਥੇ ਤੱਕ ਇਹਦਾ ਹੁਕਮ ਹੈ। ਤੋ ਇਸ ਕਰਕੇ ਇਹ ਕਹਿੰਦੇ ਉਹਦਾ ਨਾਮ ਸੀ ਚੰਦੂ, ਇਹ ਵੀ ਬੜੀ ਜਿਹਦਾ ਬਾਦਸ਼ਾਹ ਦਾ ਸ਼ਕਤੀਸ਼ਾਲੀ ਹੈ, ਔਰ ਉਹਦਾ ਜਿਹੜਾ ਗ੍ਰਹਿ ਮੰਤਰੀ ਹੈ, ਜਿਹੜਾ ਦੀਵਾਨ ਹੈ, ਉਹ ਵੀ ਇੰਨੀ ਸ਼ਕਤੀਸ਼ਾਲੀ ਹੈ, ਬੜਾ ਸ਼ਕਤੀਸ਼ਾਲੀ ਹੈ, ਉਹਦੇ ਕੋਲ ਬੜੀ ਤਾਕਤ ਹੈ।
ਗੁਰੂ ਪਰਮੇਸ਼ਵਰ ਮਹਾਤਮ ਨਾ ਜਾਣਾਈ,
ਹੰਕਾਰ ਜਦੋਂ ਬੰਦੇ ਚ ਹੋ ਜਾਵੇ, ਐਸਮਰਥ ਹੋ ਜਾਵੇ, ਮਾਇਆ ਜਦੋਂ ਹੋ ਜਾਵੇ ਬੰਦੇ ਕੋਲ, ਉਹਦੀ ਬੁੱਧ ਮਾਰ ਦਿੰਦੀ ਹੈ, ਨਾ ਫਿਰ ਗੁਰੂ ਨੂੰ ਮੰਨਦਾ, ਗੁਰੂ ਕੌਣ ਹੁੰਦੇ ਇਹਦੇ ਸਾਹਮਣੇ, ਮੇਰੇ ਕੋਲ ਸਭ ਕੁਛ ਹੈ, ਔਰ ਮੇਰੇ ਕੋਲ ਸਭ ਕੁਛ ਹੈ, ਇਹ ਬੰਦੇ ਦੇ ਅੰਦਰੋਂ ਨਿਕਲਦੀ ਹੈ ਗੱਲ, ਕਈ ਭੋਲੇ ਪੰਥ ਨਿਕਲਦੀ ਹੈ। ਇੱਕ ਸਾਡੇ ਬੇਟੇ ਵਾਲੀ ਭਜਨ ਸਿੰਘ ਮਿਸਤਰੀ ਹੈ, ਉਹ 85 ਸਾਲ ਦੀ ਉਮਰ ਦੇ ਮੁੰਡੇ, ਚੰਗੇ ਚੰਗੇ ਨੌਕਰੀਆਂ ਤੇ ਚੰਗੇ ਅਫਸਰ ਲੱਗੇ ਹੋਏ ਨੇ, ਉਹ ਮੇਰੇ ਕੋਲ ਆਇਆ, ਕਹਿੰਦੇ ਬਾਬਾ ਜੀ ਆਪਣੇ ਅਖੰਡ ਪਾਠ ਹੈ ਉੱਥੇ ਆਏ ਭੋਗ ਦੇ, ਮਹਾਰਾਜਾਂਗੇ ਭਾਈ ਤੇ ਗੱਲੇ ਲੱਗ ਗਿਆ, ਕਹਿੰਦਾ ਮੈਂ ਅਜੇ ਕੰਮ ਕਰਦਾ, ਮੇਰੀ 80 ਸਾਲ ਦੀ ਉਮਰ ਹੋ ਗਈ, ਮਗਾ ਤੂੰ ਅੱਧਾ ਕੰਮ ਕਰਿਆ ਕਰ ਤੇ ਅੱਧਾ ਟਾਈਮ ਤੈਨੂੰ ਫਿਰ ਪਰਮਾਤਮਾ ਦਾ ਨਾਮ ਸਿਮਰਨ ਕਰਿਆ ਕਰ। ਮੈਂ ਕਹਿੰਦਾ ਬਾਬਾ ਜੀ ਕਮਲੀਆਂ ਗੱਲਾਂ ਕਰਦੇ, ਬੋਲੀਆਂ ਗੱਲਾਂ ਕਰਦੇ, ਤੁਸੀਂ ਜਮਾਂ ਮੈਂ ਤਾਂ ਸਮਝਦੇ ਬਹੁਤ ਸਿਆਣੇ ਹੋ, ਮਾਂ ਕਿਉਂ ਕਹਿ ਲੱਗ ਗਿਆ, ਨਾਮ ਜਪਣ ਨੂੰ ਮੇਰੇ ਕੋਲ ਕੰਗਾਲੀ ਹੈ, ਮੇਰੇ ਕੋਲ ਮੁੰਡੇ ਮੇਰੇ ਚੰਗੇ ਅਵਸਰ, ਮੈਂ ਚੰਗੇ ਪੈਸੇ ਕਮਾਵਾਂ, ਪੋਤੇ ਮੇਰੇ ਚੰਗੇ ਅਵਸਰ, ਤਾਂ ਮੇਰੇ ਘਰੇ ਜਾ ਕੇ ਦੇਖੀ, ਮੈਂ ਕੱਲੇ ਕੱਲੇ ਮੁੰਡੇ ਕੋਲ ਕੋਠੀਆਂ, ਮੇਰੇ ਕੋਲ ਕੋਠੀਆਂ, ਦੋ ਦੋ ਤਾਰਾਂ ਬਾਰੂ ਦੇ ਗੜੀਆਂ ਨੇ, ਕਹਿੰਦਾ ਮੈਨੂੰ ਕੀ ਲੋੜ ਨਾਮ ਜਪਣ ਦੀ, ਮੇਰੇ ਕੋਲ ਕੰਗਾਲੀ ਹੈ, ਨਾਮ ਜਪੇ ਜਿਹੜਾ ਭੁੱਖਾ ਮਰਦਾ ਕੋਈ, ਵੈਸੇ ਉਹ ਕਹਿ ਦਿੱਤਾ ਸੀ ਤੇ ਉਹ, ਪਰ ਇਹ ਉਹਦਾ ਬਾਹਰ ਕਹਿ ਕੇ ਸੁਣਾ ਸੀ, ਇਹ ਬਹੁਤਿਆਂ ਦੇ ਅੰਦਰ ਹੈ, ਜਿਹਦੇ ਕੋਲ ਕੋਈ ਸੁੱਖ ਹੋ ਗਿਆ ਨਾ, ਉਹ ਆਮ ਕਰਕੇ ਮਹਾਰਾਜ ਨੇ ਬਾਣੀ ਚ ਵੀ ਕਹਿ ਦਾ, ਮਾਇਆ ਤਾਰੀ ਅੰਨਾ ਬੋਲਾ, ਸਭ ਨਾ ਸੁਣੀ ਬੋਲ ਝੋਲਾ, ਗੁਰੂ ਕਰਕੇ ਵੇਖੋਗੇ ਆਮ ਕਰਕੇ, ਗਰੀਬ ਵਰਗ ਦੇ ਬੰਦੇ ਜਾ ਆਉਣਗੇ, ਅਮੀਰ ਨੀ ਆਉਂਦਾ ਕਦੇ ਵਾਸਤੇ, ਮੇਰੀ ਕੀ ਲੋੜ ਹੈ, ਮੈਨੂੰ ਕੀ ਲੋੜ ਹੈ, ਮੈਂ ਗੁਰਦੁਆਰੇ ਜਾਵਾਂ, ਮੈਨੂੰ ਲੋਕੀ ਕਹਿਣਗੇ ਮੇਰਾ ਅਮੀਰ ਹੋ ਕੇ ਗੁਰੂ ਦੇ ਘਰ ਜਾਵਾਂ, ਮੈਂ ਭਾਂਡੇ ਮਾਂਜਾਂ, ਬਿਲਕੁਲ ਨੀ ਕਰਦਾ। ਹੰਕਾਰ ਐਸੀ ਚੀਜ਼ ਹੈ, ਹੁਣ ਇਹ ਚੰਦੂ ਦੀਵਾਨ ਹੈ, ਇਹਦੇ ਕੋਈ ਐਸ ਵਰਗ ਇਹਦੇ ਕੋਲ ਵੀ ਇੰਨੀ ਹੈ, ਕੋਈ ਘੱਟ ਥੋੜਾ ਹੈ, ਇਹ ਕਿਸੇ ਗੁਰੂ ਨੂੰ ਨੀ ਮੰਨਦਾ, ਪੀਰ ਨੂੰ ਨੀ ਮੰਨਦਾ, ਰੱਬ ਨੂੰ ਨੀ ਮੰਨਦਾ, ਕਿਸੇ ਨੀ ਮੰਨਦਾ ਹੈ।
ਮਾਇਆ ਮਤ ਮਤ ਮੂਢਕ ਮਤ ਅਰੂਢ ਰਹਿ,
ਕਹਿੰਦੇ ਮਾਇਆ ਦੀ ਮਨ ਸ਼ਰਾਬ ਚੜੀ ਹੋਈ ਹੈ, ਔਰ ਕਹਿੰਦੇ ਕੁਮਤ ਭਾਵ ਕੁਮਤ ਤੇ ਮਾੜੀ ਮਤ ਦੇ ਅਰੂਢ ਅਸਵਾਰ ਹੈ, ਜਿਹੜੀ ਗੰਦੀ ਮਤ ਹੈ, ਮਾੜੀ ਮਤ ਹੈ, ਕੁਮਤ ਹੈ, ਭੈੜੀ ਮਤ ਹੈ, ਉਹਦੇ ਅਸਵਾਰ ਹੋਇਆ ਹੋਇਆ ਹੈ, ਔਰ ਮਾਇਆ ਦੀ ਹੰਕਾਰ ਹੰਕਾਰ ਦੀ ਸ਼ਰਾਬ ਚੜੀ ਹੋਈ ਹੈ, ਸ਼ਰਾਬੀਆਂ ਨੂੰ ਕਮਲ ਮਾਰਦਾ, ਕਮਲੀਆਂ ਗੱਲਾਂ ਕਰਦਾ, ਹੁਣ
ਹੁਕਮ ਚਲਾਵਤ ਹੰਕਾਰ ਹੈ ਮਹਾਨਾ,
ਹੁਕਮ ਚਲਾਵਤ ਹੰਕਾਰ ਹੈ ਮਹਾਨਾ ਹੀ, ਹੁਕਮ ਚੱਲਦਾ ਉਹਦਾ ਵੀ, ਹੁਣ ਇੱਕ ਨੇੜੇ ਰਹਿਣ ਵਾਲਾ ਬੰਦਾ ਹੋਵੇ, ਦੀਵਾਨ ਹੋਵੇ, ਹੁਕਮ ਚੱਲਦਾ, ਪਰ ਬੜਾ ਹੰਕਾਰੀ ਹੈ, ਬਹੁਤ ਜ਼ਿਆਦਾ ਹੰਕਾਰੀ ਹੈ, ਮੇਰੇ ਮੁਕਾਬਲੇ ਕੋਈ ਦੁਨੀਆਂ ਵਿੱਚ, ਸਭ ਤੋਂ ਵੱਡਾ ਹੁਣ ਮੈਂ
ਪਾਤਸ਼ਾਹੀ ਲੋਕ ਸਭ ਮਾਨੇ ਆਨ ਠਾਣੇ ਨਮੋ
ਓਹਦੇ ਵੱਡੇ ਵੱਡੇ ਪਾਤਸ਼ਾਹ ਆ ਕੇ ਜਹਾਂਗੀਰ ਦੇ ਨੇੜੇ ਦਾ ਬੰਦਾ ਓਹਨੂੰ ਵੀ ਆ ਕੇ ਮੱਥੇ ਟੇਕਦੇ ਨੇ ਕਿ ਸਾਡੀ ਸਿਫਾਰਸ਼ ਕਰੇਗਾ ਭਾਈ ਵੀ ਤੇ ਇਹ ਨੇ ਗਾਉਂਦਾ ਕੰਮ ਜਿਹੜਾ ਆਪਣੇ ਮੁੱਖ ਮੰਤਰੀ ਦੇ ਪ੍ਰਧਾਨ ਦੇ ਨੇੜੇ ਦਾ ਬੰਦਾ ਬਥੇਰੇ ਉਹਦੇ ਕੋਲ ਜਾਣਗੇ ਕਹਿੰਦੇ ਬਾਦਸ਼ਾਹ ਰਾਹ ਦੇ ਰਜਵਾੜੇ ਇਹਦੇ ਆ ਕੇ ਚੰਦੂ ਦੇ ਚਰਨਾਂ ਚ ਮੱਥੇ ਟੇਕਦੇ ਨਮਸਕਾਰਾਂ ਕਰਦੇ ਹਨ
ਚਾਹੇ ਜਿਮ ਕਰੈ ਤਿਮ ਦੇਸ ਜਿਸ ਮਾਨ ਆਈ
ਕਹਿੰਦੇ ਜੋ ਇਹ ਕਹਿੰਦਾ ਹੁਕਮ ਦਿੰਦਾ ਉਹ ਰਾਜੇ ਰਜਵਾੜੇ ਸਭ ਦੇਸ਼ ਦੇ ਸਾਰੇ ਦਾ ਹੁਕਮ ਮੰਨਦੇ ਨੇ ਇਹਦਾ ਹੁਕਮ ਮੰਨਦੇ ਕਿ ਦੀਵਾਨੇ ਆਮ ਹੈ ਇਹ ਬਹੁਤ ਸ਼ਕਤੀਸ਼ਾਲੀ ਹੈ ਬਹੁਤ ਜਹਾਂਗੀਰ ਦਾ ਵਿਸ਼ਵਾਸ ਪਾਤਰ ਹੈ ਬਹੁਤ ਨੇੜੇ ਹੈ ਬੜੀ ਸ਼ਕਤੀ ਵਾਲੀ ਹੋਈ ਹੈ ਇਸ ਕਰਕੇ ਸਭ ਉਹਦਾ ਹੁਕਮ ਮੰਨਦੇ ਹਨ
ਇੱਕ ਸੁਦਾ ਭਈ ਤਾਂ ਕੋ ਨਾਮ ਰਾਖਿਓ ਸਦਾ ਕੋਰ
ਇੱਕ ਉਹਦੇ ਘਰ ਵਿਚ ਲੜਕੀ ਹੋਈ ਸੁਤਾ ਬੇਟੀ ਹੋਈ ਉਹਦਾ ਨਾਮ ਰੱਖਿਆ ਸਦਾ ਕੌਰ ਸਦਾ ਕੁਰ ਭਾਵ ਸਦਾ ਕੋਇਲ ਕਹਿੰਦੀ ਉਹਦਾ ਨਾਮ ਇਹ ਰੱਖਣਾ ਕੀਤਾ ਹੈ
ਕਲਾ ਵਰਤੀ ਦੋਨੋ ਲੋਕ ਨਹੀਂ
ਕਹਿੰਦੇ ਅਸਲ ਮੈਂ ਉਹਦੇ ਘਰ ਵਿਚ ਕਲਹਿ ਪੈਦਾ ਹੋਈ ਜਿਹੜੀ ਕਲਹਿ ਹੋਜੇ ਕਲੇਸ਼ ਪੈਦਾ ਕਰਨ ਵਾਲੀ ਜਿਹੜੇ ਦੋਨੇ ਲੋਕ ਮੰਨਦੇ ਨੇ ਕਲਾ ਜਿੱਥੇ ਪੈਦਾ ਹੋ ਜਾਵੇ ਭੜਾ ਭੜਾ ਕੇ ਮਾਰ ਦਿੰਦੀ ਹੈ ਅਸਲੇ ਪੁੱਤੀ ਪੁੱਤਰੀ ਨੀ ਪੈਦਾ ਹੋਈ ਕਲਾ ਪੈਦਾ ਹੋ ਗਈ ਘਰ ਦੇ ਵਿਚ
ਕਵਿਤ ਸਾਤਵੇਂ ਬਰਖ ਵਿਖੇ ਸੁਤਾ ਜਗ ਹੇਰੀ ਨਿਚ
ਕਹਿੰਦੇ ਸੱਤ ਸਾਲ ਦੀ ਜਦੋਂ ਆਪਣੀ ਪੁੱਤਰੀ ਹੋਗੀ ਨਾ ਨਿਜ ਆਪਣੀ ਲੜਕੀ ਸੱਤ ਸਾਲ ਦੀ ਹੋਗੀ ਕਲਾ ਕਹਿੰਦੇ ਨਾ ਕਲ ਨਾਲ ਦੌਰੂ ਆਇਆ ਬਾਇਆ ਕਲਜਵਲੇ ਨਾਲ ਦੌਰੂ ਕਹਿੰਦੇ ਤੇ ਕਲਾ ਉਹਦੇ ਘਰ ਵਾਲੀ ਕਹਿੰਦੇ ਉਹ ਸੜਕ ਦੇ ਭੜਿਆ ਲੋਕਾਂ ਨੂੰ ਲੜਾਇਆ ਜਾਣ ਸਾਰੀ ਨਾਰਕ ਨੱਚ ਕਲਕਾ ਪਾਓ ਜਤੀ ਸਤੀ ਕਹਿਰਾ ਕਹਿ ਪਾਓ ਗੁਰੂ ਜੀ ਕਹਿੰਦੇ ਨੇ ਗੁਰੂ ਜੀ ਕਹਿੰਦੇ ਜਿੱਥੇ ਕਿਤੇ ਕਲੇਸ਼ ਹੋਵੇ ਸਾਰੀ ਕਹਿੰਦੇ ਸਾਡੇ ਨਾਰਕ ਨੱਚਦੇ ਹੋ ਭਾਵ ਨਾਰਕ ਨੂੰ ਆਪ ਤੇ ਦੋਏ ਪਾਸੇ ਗੱਲਾਂ ਕਹਿ ਕੇ ਔਰ ਉੱਥੇ ਛੱਡ ਕੇ ਲੜਾਈ ਘਰੇ ਕਰਾਣੀ ਉਹਦੇ ਘਰ ਵਾਲੀ ਕਲਾ ਹੈ ਉਹਨੂੰ ਕਹਿੰਦੇ ਹੁਣ ਪੇਸ਼ ਕਰਾ ਲੈਂਦੇ ਆਪਸ ਨੇ ਇੱਥੇ ਪ੍ਰਮਾਣ ਲੈ ਭਾਈ ਸਾਹਿਬ ਕਹਿੰਦੇ ਮਾਨੋ ਕਲਾ ਨਾਲ ਦੇ ਘਰ ਵਾਲੀ ਜੰਮ ਪਈ ਹੈ ਹੁਣ ਇਹ ਸੱਤ ਸਾਲ ਦੀ ਹੋ ਗਈ ਹੈ ਇਹਦੀ ਪੁੱਤਰੀ ਜਿਹਦਾ ਨਾਮ ਸਦਾ ਕੋਇਲ ਉਹਦਾ ਨਾਮ ਹੈ ਸੱਤ ਸਾਲ ਦੀ ਹੋ ਗਈ ਹੈ
ਕਰੋ ਸਨ ਬੰਦ ਕਹੂੰ ਐਸੇ ਮਾਨ ਆਨਿਓ
ਤੇ ਪਹਿਲੇ ਜਵਾਨ ਤੁਹਾਨੂੰ ਪਤਾ ਹੋਣਾ ਕਿ ਸੱਤ ਅੱਠ ਸਾਲ ਦੀ ਲੜਕੀ ਦਾ ਰਿਸ਼ਤਾ ਕਰ ਦਿੰਦੇ ਸੀ ਔਰ ਦਸ ਸਾਲ ਦਾ ਵਿਆਹ ਕਰ ਦਿੰਦੇ ਸੀ ਸੋਲਾਂ ਸਾਲ ਤੋਂ ਬਾਅਦ ਤਾਂ ਦੇਖਿਆ ਲੜਕੀ ਸੋਲਾਂ ਸਾਲ ਦੀ ਪਿੰਡ ਚ ਹੋ ਜਾਂਦੀ ਤਾਂ ਪਿੰਡ ਵਾਲਾ ਪਿੰਡ ਇਕੱਠਾ ਹੋ ਜਾਂਦਾ ਸੀ ਕਿ ਸਾਰੇ ਪਿੰਡ ਨੂੰ ਪਾਪ ਲੱਗਦਾ ਵੀ ਨੀ ਪੈਣਾ ਪਰ ਲੜਕੀ ਤਾਂ ਸੋਲਾਂ ਸਾਲ ਦੀ ਕਰ ਲਈ ਵਿਆਹ ਹੀ ਕਿਉਂ ਨੀ ਇਹ ਵੀ ਸੀ ਪੁਰਾਣੇ ਜ਼ਮਾਨੇ ਚ ਸੋਲਾਂ ਸਾਲ ਤੋਂ ਅੰਦਰ ਅੰਦਰ ਲੜਕੀ ਵਿਆਹੁਣੀ ਹੈ ਚੌਦਾਂ ਸਾਲ ਦੀ ਬਾਰਾਂ ਸਾਲ ਦੀ ਤੇਰਾਂ ਸਾਲ ਦੀ ਦਸ ਸਾਲ ਦੀ ਵਿਆਹ ਦੇਣੀ ਇਹ ਪੁਰਾਣੇ ਜ਼ਮਾਨੇ ਚ ਕੋਈ ਬਹੁਤਾ ਸਮਾਂ ਨੀ ਅੱਜ ਤੋਂ ਕੋਈ ਚਾਲੀ ਸਾਲ ਪਹਿਲਾਂ ਵੀ ਸਾਰੀ ਤੁਰਤ ਵੀ ਬਾਰਾਂ ਬਾਰਾਂ ਤੇਰਾਂ ਤੇਰਾਂ ਚੌਦਾਂ ਸਾਲ ਦੀ ਲੜਕੀ ਦਾ ਵਿਆਹ ਹੋ ਜਾਂਦਾ ਸੀ ਵਿਆਹ ਦਿੰਦੇ ਸੀ ਤੇ ਸੋਲਾਂ ਸਾਲ ਤੋਂ ਉੱਤੇ ਜੇ ਲੜਕੀ ਹੋ ਜਾਵੇ ਤਾਂ ਪਿੰਡ ਵਾਲੇ ਕਹਿੰਦੇ ਹੋਏ ਪਿੰਡ ਚ ਕਾਲ ਹੋਊਗਾ ਤੇ ਵੀਹ ਨੀ ਪੈਣਾ ਬੜਾ ਭਾਰੀ ਪਾਪ ਲੱਗੇਗਾ ਪਿੰਡ ਨੂੰ ਪਿੰਡ ਇਕੱਠਾ ਹੋ ਜਾਂਦਾ ਇਸਦਾ ਨਹੀਂ ਅਸੀਂ ਰਹਿੰਦੇ ਲੜਕੀ ਤੇ ਇਸ ਕਰਕੇ ਸੱਤ ਸਾਲ ਦੀ ਹੋਈ ਹੈ ਇਹਨੂੰ ਵੀ ਉਹ ਉਸ ਮਰਿਆਦਾ ਦੇ ਮੁਤਾਬਕ ਹੁਣ ਕਹਿੰਦੇ ਵਰ ਜੋਗ ਹੋ ਗਈ ਲੜਕੀ ਵਿਆਹ ਦੇ ਭਾਲ ਕੇ ਇਹਦੇ ਵਾਸਤੇ ਕੋਈ ਰਿਸ਼ਤਾ ਭਾਲੋ
ਪਰ ਕੋ ਬੁਲਾਇਓ ਸਮਝਾਇਓ ਮਿਲ ਦੰਪਤ ਨੇ
ਫਿਰ ਦੰਪਤ ਨੇ ਦੰਪਤ ਕਹਿੰਦੇ ਪਤੀ ਤੇ ਪਤਨੀ ਦੰਪਤ ਭਾਵ ਉਹਦੀ ਪਤੀ ਘਰ ਵਾਲੀ ਤੇ ਪਤੀ ਆਪ ਪਹਿਲਾਂ ਫਿਰ ਲੋਕਾਂ ਦੇ ਵਿਸ਼ਵਾਸ ਬੜਾ ਭਾਰੀ ਸੀ ਔਰ ਉਦੋਂ ਜਿਹੜੇ ਬ੍ਰਾਹਮਣ ਜਾਂ ਨਾਈ ਇਹ ਵੀ ਚੰਗੇ ਆਪਣੇ ਬੱਚਿਆਂ ਵਾਂਗੂ ਦੇਖਦੇ ਸੀ ਆਪਣੇ ਜਜਮਾਨਾਂ ਦੇ ਬੱਚਿਆਂ ਨੂੰ ਉਹੀ ਰਿਸ਼ਤਾ ਕਰਕੇ ਆਂਦੇ ਆਪ ਨੀ ਜਾਂਦਾ ਸੀ ਪਹਿਲਾਂ ਕੋਈ ਮਾਂ ਬਾਪ ਆਪ ਨੀ ਜਾਂਦਾ ਸੀ ਉਹਨਾਂ ਨੂੰ ਭੇਜਣਾ ਬਈ ਮੇਰੇ ਵਰਗਾ ਕੋਈ ਜਿਹੋ ਜਿਹਾ ਵਿਹੜਾ ਘਰ ਹੈ ਨਾਲ ਮਿਲਦਾ ਜਿਹਦਾ ਕੋਈ ਲੜਕੀ ਇਹੋ ਜਿਹਾ ਵਰ ਵੇਖ ਕੇ ਆਓ ਇਹ ਪਹਿਲੇ ਜਵਾਨਿਆਂ ਚ ਐਸਾ ਸੀ ਫਿਰ ਉਹਨੂੰ ਅੱਗੇ ਮਾਂ ਬਾਪ ਦੀ ਗੱਲ ਆ ਗਈ ਹੁਣ ਤੇ ਤੁਹਾਨੂੰ ਪਤਾ ਹੀ ਨਾ ਮਾਂ ਬਾਪ ਨਾ ਨਾਈ ਨਾ ਬਾਹਮਣ ਸਭ ਖਤਮ ਨੇ ਹੁਣ ਤੇ ਆਪ ਨੂੰ ਵੀ ਸਮਝ ਨੀ ਆਉਂਦੀ ਹੈ ਵੀ ਮੈਂ ਵਿਆਹ ਕਰਾ ਲਾ ਕਿ ਨਾ ਕਰਨਾ ਆਪਣੇ ਵਿੱਚ ਤਸੱਲੀ ਨੀ ਹੈ ਫਿਰ ਵਿਆਹ ਹੀ ਨੀ ਹੁੰਦੇ ਦਾਦਾ ਸਮੇਂ ਹੀ ਲੰਘਿਆ ਤਸੱਲੀ ਨੀ ਬਣਦੀ ਹੈ ਵੀ ਹੋ ਜੂਗਾ ਕਿ ਨਹੀਂ ਹੋਜੂਗਾ ਕਿ ਨਹੀਂ ਹਾਂ ਹੋਜੂਗਾ ਠੀਕ ਆਊਗਾ ਬਸ ਇਹ ਸਾਰੀ ਆਪਣੇ ਤੇ ਆਪ ਦੀ ਤਸੱਲੀ ਵੀ ਨਹੀਂ ਹੈ ਔਰ ਸਮਾਂ ਹੀ ਖਰਾਬ ਹੋ ਜਾਂਦਾ ਫਿਰ ਡਿਪਰੈਸ਼ਨ ਹੋਇਆ ਫਿਰ ਕਈ ਆਤਮਘਾਤ ਕਰਦੇ ਨੇ ਫਿਰ ਬਹੁਤ ਆਨੇ ਸਾਡੇ ਕੋਲ ਡਿਪਰੈਸ਼ਨ ਹੋ ਗਿਆ ਹੁਣ ਡਿਪਰੈਸ਼ਨ ਤਾਂ ਆਪ ਹੀ ਸਿਹੜੇ ਜੋ ਮਹਾਰਾਜ ਨੇ ਮਰਜ਼ਾਦਾ ਚਲਾਈ ਹੈ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਚਲਾਉਣਾ ਨਹੀਂ ਫਿਰ ਡਿਪਰੈਸ਼ਨ ਹੀ ਹੋਣਗੇ ਫਿਰ ਚਿੰਤਾ ਹੀ ਪੈਦਾ ਹੋਵੇਗੀ ਚਿੰਤਾ ਤੋਂ ਫਿਰ ਜਦੋਂ ਕਿਤੇ ਬੰਦੇ ਨੇ ਕਿਸੇ ਦੇ ਭਰੋਸਾ ਹੀ ਨੀ ਕਰਨਾ ਹੈ ਟਿਕਾਓ ਹੀ ਕਿਤੇ ਹੈ ਬਿਨਾਂ ਟਿਕਾਓ ਤੋਂ ਬੰਦੇ ਨੂੰ ਫਿਰ ਇਹੋ ਜਿਹੀ ਬਿਮਾਰੀਆਂ ਲੱਗਦੀਆਂ ਨੇ ਫਿਰ ਆਤਮਘਾਤ ਕਰਦੇ ਮਰਦੇ ਹਨ
ਸੰਪਤ ਮਾਰੇ ਸਮ ਸਦਨ ਮਹਾਨਿਓ
ਦੋਨਾਂ ਨੇ ਉਹਦੇ ਘਰ ਵਾਲੀ ਚੰਦੂ ਦੇ ਘਰ ਵਾਲੀ ਤੇ ਚੰਦੂ ਕਹਿੰਦੇ ਜਾਓ ਭਾਈ ਦੇਖ ਕੇ ਆਓ ਸੰਪਤ ਮੇਰੇ ਜਿੰਨੀ ਮਾਇਆ ਹੋਵੇ ਮੇਰੇ ਬਰਾਬਰ ਦਾ ਹੋਵੇ ਕੋਈ ਔਰ ਲੜਕਾ ਸੁੰਦਰ ਹੋਵੇ ਜਾਓ ਦੇਖ ਕੇ ਆਓ ਰਿਸ਼ਤਾ ਕਰਕੇ ਆਓ ਕਿਤੇ
ਉੱਚੀ ਕੁਲ ਹੋਏ ਲਿਹੋ ਬਿਦਰਪੁਰ ਜੋਏ ਤੁਮਾ
ਕਹਿੰਦੇ ਜਾਓ ਉੱਚੀ ਕੁਲ ਹੋਵੇ ਔਰ ਚੰਗੇ ਕਹਿੰਦੇ ਬਿਦਰਪੁਰ ਸ਼ਹਿਰ ਵਰਗੇ ਬੜੇ ਬੜੇ ਸ਼ਹਿਰ ਕਿਤੇ ਵੀ ਹੋਏ ਤੁਮਾ ਜਾ ਕਰਕੇ ਉੱਚੀ ਕੁਲ ਦਾ ਹੋਵੇ ਪਰ ਮੈਂ ਉੱਚੀ ਕੁਲ ਦਾ ਹਾਂ ਇਸ ਕਰਕੇ ਉੱਚੀ ਕੁਲ ਦਾ ਮੈਂ ਖੱਤਰੀ ਹਾਂ ਖੱਤਰੀ ਕੁਲ ਦਾ ਹੋਵੇ ਮੇਰੇ ਬਰਾਬਰ ਦਾ ਹੋਵੇ ਸੁੰਦਰਤਾ ਵੀ ਇੰਨੀ ਹੋਵੇ ਔਰ ਸਾਰ ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਕਿ ਜੋ ਮੈਂ ਰਿਸ਼ਤਾ ਭਾਲਦਾ ਆਪਣੇ ਨਾਲੋਂ ਚਾਰ ਗੁਣੇ ਵੱਧੇ ਭਾਲਦਾ ਸੁੰਦਰਤਾ ਜੀ ਦੇਖਣ ਚ ਵੀ ਮਾਇਆ ਚ ਵੀ ਇਹ ਵੱਖਰੀ ਗੱਲ ਹੈ ਕਿ ਮੇਰੇ ਨਾ ਮਿਲੇ ਪਰ ਹਰ ਇੱਕ ਦੀ ਖਾਹਿਸ਼ ਹੁੰਦੀ ਹੈ ਇਸ ਤਰ੍ਹਾਂ ਭਾਲਦੇ ਹਨ ਉਹ ਵੀ ਕਹਿੰਦੇ ਨੇ ਇਸ ਤਰ੍ਹਾਂ ਦਾ ਕੋਈ ਰਿਸ਼ਤਾ ਭਾਲ ਕੇ ਆਓ
ਸੁੰਦਰ ਸਰੂਪ ਬਾਰ ਖੁਦ ਸਭ ਖਾਨਿਓ
ਕਹਿੰਦੇ ਸਾਰੀਆਂ ਜਗ੍ਹਾ ਚ ਕਿੱਡਾ ਵੱਡਾ ਹਿੰਦੁਸਤਾਨ ਭਾਰਤ ਹੈ ਬਸ ਸੁੰਦਰ ਹੋਵੇ ਲੜਕਾ ਸੁੰਦਰ ਹੋਵੇ ਜਿਹੜੇ ਦੁਨੀਆਂ ਵੇਖ ਕੇ ਖੜ ਕੇ ਔਰ ਕਹਿੰਦੇ ਇਹੋ ਜਿਹਾ ਹਰ ਭਾਲ ਕੇ ਮੇਰੀ ਸਾਡੀ ਪੁੱਤਰੀ ਵਾਸਤੇ
ਤਿੰਨੋ ਹੋਵੇ ਇਕੱਤਰ ਤੋਂ ਬਚਿੱਤਰ ਬਾਤ ਜਾਨੋ ਮਨ
ਕਹਿੰਦੇ ਤਿੰਨੇ ਹੋ ਕਰਕੇ ਬ੍ਰਾਹਮਣ ਤੇ ਨਾਈ ਤੇ ਬਰਾਸੀ ਤਿੰਨੇ ਜਾਓ ਤੁਸੀਂ ਤਿੰਨੇ ਇਕੱਠੇ ਹੋ ਕੇ ਵਿਚਾਰ ਨਾਲ ਆਪਣੇ ਐਸੀ ਐਸੀ ਜਗ੍ਹਾ ਕੋਈ ਭਾਲੋ ਐਸਾ ਕੋਈ ਬੱਚਾ ਭਾਲੋ ਕਿ ਜਿਹੜਾ ਦੁਨੀਆਂ ਚੋਂ ਮਹਾਨ ਸੁੰਦਰ ਹੋਵੇ ਚੰਗੇ ਐਸਵਰਜ ਹੋਣ ਚੰਗੀ ਸਤਕਾਰ ਮਾਨ ਬਣਿਆ ਹੋਵੇ ਦੁਨੀਆਂ ਚ ਰਾਜੇ ਮਹਾਰਾਜੇ ਮੇਰੇ ਵਾਂਗੂ ਹੋਣ ਇਹੋ ਜਿਹਾ ਭਾੜੋ ਕੋਈ
ਆਲਸ ਨਾ ਕੀਜੇ ਫਿਰ ਬੇਕੋ ਹਿੱਤ ਖਾਨਿਓ
ਕਹਿੰਦੇ ਆਲਸ ਨਾ ਕਰੋ ਕੌਲ ਨੀ ਕਰਨੀ ਕਿਤੇ ਜਾਓ ਹੁਣੇ ਤੁਰ ਜਾਓ ਤੇ ਭਾੜੋ ਕਿਉਂਕਿ ਉਹਦੇ ਬੜਾ ਗੱਡੀਆਂ ਮੋਟਰਾਂ ਤੇ ਤੁਰ ਕੇ ਜਾਣਾ ਘੋੜੇ ਲੈਣੇ ਬਹੁਤਾ ਫਿਰ ਜਾਓ ਘੋੜਿਆਂ ਤੇ ਚੜੋ ਤੇ ਚੜ ਜਾਓ ਭਾਲ ਕਰਨ ਜਿੱਥੋਂ ਵੀ ਮੁੜੇਗਾ ਕਈ ਵਾਰੀ ਰਿਸ਼ਤੇ ਕਰਨ ਗਏ ਦੋ ਦੋ ਸਾਲ ਤੋਂ ਮੁੜਦੇ ਜਾ ਕੇ ਬੜੀ ਬੜੀ ਦੂਰ ਨੀ ਵੀ ਜਾਂਦੇ ਸੀ ਦੋ ਦੋ ਸਾਲ ਮੁੜ ਕੇ ਆਉਣਾ ਇਸ ਤਰੀ ਬਰਾਤਾਂ ਹੁੰਦੀਆਂ ਸੀ ਮੇਰੀ ਸੁਣਦੀ ਗੱਲ ਬਹੁਤ ਹੀ ਵੱਡੀ ਗੱਲ ਇਹ ਹੈ ਪੰਜ ਦਿਨ ਰਾਤ ਰਹਿਣਾ ਆਈ ਹੈ ਥੱਕੀ ਹੋਈ ਆਈ ਹੈ ਘੋੜੇ ਆਏ ਨੇ ਊਠ ਆਏ ਨੇ ਫਿਰ ਉਹਦੇ ਨਾਲ ਸੇਵਾ ਕਰਨੀ ਫਿਰ ਪੰਜ ਦਿਨ ਰਹਿਣਾ ਫਿਰ ਪੰਜ ਤੋਂ ਤਿੰਨ ਦਿਨ ਕਰਦੇ ਅੱਜ ਵੀ ਛੋਟੇ ਛੋਟੇ ਹੁੰਦੇ ਨਾ ਮੇਰੀ ਗੱਲ ਤਾਂ ਵੀ ਵਿਆਹ ਪੰਜ ਦਿਨ ਸੋਚੀ ਲੱਡੂ ਖਾਇਆ ਕਰਦੇ ਸੀ ਹੁਣ ਦੋ ਤਿੰਨ ਦਿਨਾਂ ਦੀ ਆ ਗਈ ਫਿਰ ਉਹ ਘੰਟਾ ਹੁਣ ਤਾਂ ਦੋ ਘੰਟਿਆਂ ਦੀ ਆ ਗਈ ਹੈ ਹੁਣ ਤਾਂ ਇੰਨਾ ਚਿਰ ਰੱਖਣਾ ਬੜਾ ਔਖਾ ਤੋਰਦੇ ਤੋਰਦੇ ਘੋੜਿਆਂ ਤੇ ਗਏ ਜਾਓ ਭਾਲੇ ਵੈਸਾ ਵਰ ਕੋਈ ਭਾਲ ਕੇ ਜਾਓ ਇੱਕ ਤਾਂ ਮੇਰੇ ਵਰਗੇ ਧਨ ਹੋਵੇ ਇੱਕ ਉੱਚੀ ਬੰਸ ਹੋਵੇ ਇੱਕ ਚੰਗਾ ਸੁੱਧ ਵੀ ਹੋਵੇ ਘਰ ਦੇ ਵਿੱਚ ਕੋਈ ਵਿਘਨ ਨਾ ਹੋਵੇ ਕੋਈ ਮਾੜਾ ਪਣ ਨਾ ਹੋਵੇ ਕਿਉਂਕਿ ਆਪਾਂ ਹੁਣ ਵੀ ਦੇਖਦੇ ਹਾਂ ਸਭ ਕੁਛ ਤੇ ਕਹਿੰਦੇ ਐ ਤਾਂ ਮੇਰੇ ਵਰਗੇ ਧਨ ਹੋਵੇ ਉੱਚੀ ਮੇਰੇ ਵਰਗੀ ਕੁਲ ਹੋਵੇ ਔਰ ਫਿਰ ਘਰ ਸੁੱਧ ਵੀ ਹੋਵੇ ਕੋਈ ਵਿਘਨ ਨਾ ਹੋਵੇ ਕੋਈ ਮਾੜਾ ਕਰਨ ਨਾ ਹੋਵੇ ਕੋਈ ਲਾਗ ਪਿੱਛੋਂ ਤੋਂ ਕੋਈ ਡਾਂਗੀ ਨਾ ਹੋਵੇ ਐਸਾ ਕੋਈ ਵੇਖ ਕੇ ਆਓ
ਸੁੰਦਰ ਸਰੂਪ ਹੋਏ ਬਾਹਰ ਵੇਖ ਲੀਜੀਏ
ਕਹਿੰਦੇ ਸੁੰਦਰ ਸਰੂਪ ਹੋਏ ਪਹਿਲਾ ਕਿਉਂਕਿ ਪਹਿਲਾ ਮੁੱਖ ਹੈ ਕਿ ਜਿਹੜਾ ਵਰ ਹੋਵੇ ਲੜਕਾ ਹੋਵੇ ਬੜਾ ਸੋਹਣਾ ਹੋਵੇ ਇਹ ਪਹਿਲਾ ਮੁੱਖ ਕੰਮ ਹੈ ਉਦੋਂ ਅਗਲਾ ਕੰਮ ਹੈ ਕਿ ਉਹਦੇ ਕੋਲ ਫਿਰ ਕੋਈ ਧਨ ਸੰਪਤੀ ਵੀ ਹੋਵੇ ਤੀਜਾ ਕੰਮ ਹੈ ਕੋਈ ਵੀ ਚੰਗੀ ਹੋਵੇ ਪਰ ਚੌਥਾ ਕੰਮ ਹੈ ਕਿ ਉਹ ਘਰ ਦੇ ਵਿੱਚ ਕੋਈ ਡਾਂਗੀ ਨਾ ਹੋਵੇ ਕੋਈ ਨਗਰ ਨਾ ਹੋਵੇ ਇਹ ਸਾਰੀਆਂ ਚੀਜ਼ਾਂ ਵੇਖ ਕੇ ਆਉਣੀਆਂ ਹਨ ਕਹਿੰਦੇ ਜਾਓ ਘੋੜੇ ਲੈ ਜਾਓ ਵਗੀਆਂ ਲੈ ਜਾਓ ਜੋ ਮਰਜ਼ੀ ਲੈ ਜਾਓ ਦੇਸਾਂ ਵਿਦੇਸਾਂ ਜਿੱਥੇ ਵੀ ਜਾ ਸਕਦੇ ਸਾਰੇ ਵਿਚਰੋ ਜਿੱਥੇ ਵੀ ਤੁਹਾਨੂੰ ਇਹੋ ਜਿਹਾ ਵਰਤ ਆਵੇ ਮਿਲੇ ਉਹਨੂੰ ਮੇਰੀ ਲੜਕੀ ਦਾ ਸਗਾਈ ਕਰਕੇ ਆਇਓ ਪਰਮਾਈ ਕਰਕੇ ਆਇਓ ਉੱਥੇ ਇਹਦੀ ਅੰਗੇਜਮੈਂਟ ਕਰਕੇ ਆਇਓ ਜਾਓ ਤੁਸੀਂ ਹੁਣ ਅਸ਼ੇਸ਼ ਸਾਰੀਆਂ ਜਗ੍ਹਾ ਤੇ ਵਿਸ਼ੇਸ਼ ਕਰਕੇ ਵੇਖੋ ਕੋਈ ਬਾਦਸ਼ਾਹ ਹੋਵੇ ਕੋਈ ਰਜਵਾੜਾ ਤਕੜਾ ਹੋਵੇ ਇਹੋ ਜਿਹਾ ਕੋਈ ਸਥਾਨ ਹੋਵੇ ਉਹ ਦੇਖ ਕੇ ਆਓ ਰਾਜਾ ਮਹਾਰਾਜਾ ਕੋਈ ਹੋਵੇ
ਕਾਹੂ ਕਾਮਦਾਰ ਹੋਏ ਬੜੋ ਵਿਵਹਾਰ ਹੋਏ
ਕਹਿੰਦੇ ਕਾਹੂ ਕਾਮਦਾਰ ਬੜਾ ਕਾਰੋਬਾਰ ਚੜਿਆ ਹੋਵੇ ਕੋਈ ਵੱਡਾ ਵਿਹਾਰ ਹੋਵੇ ਕੋਈ ਰਾਜਾ ਮਹਾਰਾਜਾ ਚੰਗੀ ਚਲਦੀ ਹੋਵੇ ਚੰਗਾ ਕੋਈ ਆਮਦਨ ਹੋਵੇ ਕੋਈ ਐਸੇ ਵਸੀਲੇ ਹੋਣ ਕੋਈ ਦੁਨੀਆਂ ਚ ਕੋਈ ਗੱਲ ਹੋਵੇ ਉਹਦੀ ਇਹੋ ਜਿਹਾ ਦੇਖ ਕੇ ਆਓ ਕੋਈ
ਜਾਹਰ ਉਦਾਰ ਹੋਏ ਮਿਲ ਕੇ ਜਨੀਜੀ ਹੈ
ਕਹਿੰਦੇ ਫਿਰ ਉਦਾਰ ਚਿੱਤ ਖੁੱਲੇ ਦਿਲਵਾਲ ਹੋਵੇ ਜਾਹਰ ਪ੍ਰਗਟ ਵੀ ਹੋਵੇ ਐਵੇਂ ਕੋਈ ਕਜੂਰ ਜਾਣਾ ਹੋਵੇ ਉਦਾਰ ਚਿੱਤ ਵੀ ਹੋਵੇ ਕਈਆਂ ਕੋਲ ਸੰਪਤੀ ਤੇ ਬਹੁਤ ਹੈ ਪਰ ਵਰਤ ਨਹੀਂ ਸਕਦੇ ਕਈਆਂ ਕੋਲ ਧਨ ਤੇ ਬਹੁਤ ਹੈ ਪਰ ਆਪਣੇ ਕੋਲ ਕੰਗਾਲੀਆਂ ਰੱਖਣਗੇ ਪਰਤੇ ਹੋਏ ਕੱਪੜੇ ਪਾਉਣਗੇ ਪਰ ਟੁੱਟੇ ਜੋੜੀ ਪਾਏ ਫਿਰਨਗੇ ਕੀ ਕਰੇਗਾ ਇਸ ਮਾਇਆ ਨੂੰ ਔਰ ਕਈਆਂ ਕੋਲ ਸਭ ਕੁਛ ਹੁੰਦਿਆਂ ਹੋਇਆ ਵੀ ਕਾਰਾਂ ਅੰਦਰ ਬੰਦ ਖੜੀਆਂ ਨੇ ਗੱਲ ਦੇ ਵਿੱਚ ਤਾਂ ਤੁਰੀ ਫਿਰਨਗੇ ਕਹਿੰਦੇ ਇਹ ਆਹ ਨਾ ਹੋਵੇ ਉਦਾਸ ਵਿੱਚ ਵੀ ਹੋਵੇ ਸੁੱਖਾਂ ਨੂੰ ਵਰਤਣ ਵਾਲਾ ਵੀ ਹੋਵੇ ਕੋਈ ਖੁੱਲੇ ਦਿਲ ਵਾਲਾ ਵੀ ਹੋਵੇ
ਐਸੇ ਪੈਸਾ ਪੀਜੀਏ ਨਾ ਸੰਸੇ ਕੋਰ ਕੀਜੀਏ
ਕਹਿੰਦੇ ਇਸ ਤਰ੍ਹਾਂ ਕੋਈ ਵਧੀਆ ਦੇਖ ਕੇ ਆਇਓ ਕੋਈ ਮਨ ਵਿੱਚ ਸੰਤਾ ਭਰਨਾ ਰੱਖੋ ਐ ਖੁੱਲੇ ਦਿਲ ਦੇ ਨਾਲ ਵਧੀਆ ਜਾ ਕੇ ਦੇਖੋ ਕੋਈ ਘਰ
ਮੋਕੋ ਲਾਜ ਕੋ ਕੀਜੀਏ ਸੁਨਾਤੋ ਤਾਂ ਦੀਜੀਏ।
ਮੇਰੀ ਲਾਜ ਵੇਖਣੀ ਹੈ, ਪਤਾ ਦੁਨੀਆਂ ਚ ਮੈਂ ਕਿੱਡਾ ਵੱਡਾ ਬੰਦਾ, ਚੰਦੂ ਹੁੰਦੀ ਹੈ ਭਾਈ। ਕਹਿੰਦੇ ਇਹ ਇਸ ਕਰਕੇ ਮੇਰੀ ਲੱਜਾ ਤੁਹਾਡੇ ਹੱਥ ਚ, ਔਰ ਸੁਭ ਕਾਰਨ ਕਰਕੇ ਆਉਣਾ ਹੈ, ਸਭ ਨੇ ਬਰਾਬਰ ਦਾ ਦੇਖਣਾ ਹੈ ਮੇਰੀ ਦੁਨੀਆਂ ਚ ਕਿੱਡੀ ਵੱਡੀ ਧਾਂਗ ਹੈ। ਦੁਨੀਆਂ ਮਰਦੀ ਹੈ, ਰਾਜੇ ਮਹਾਰਾਜੇ ਮੈਨੂੰ ਆ ਕੇ ਨਮਸਕਾਰ ਕਰਦੇ ਨੇ, ਮੱਥੇ ਰਗੜਦੇ ਨੇ, ਇਸ ਕਰਕੇ ਮੇਰੀ ਲੱਜਾ ਤੁਹਾਡੇ ਹੱਥ ਚ ਹੈ। ਐਸਾ ਆਪਣੀ ਲੜਕੀ ਵਾਸਤੇ ਵਲ ਵੇਖ ਕੇ ਆਓ।
ਚੰਦੂ ਕੇ ਬਚਨ ਸੁਣ ਵਿਪਰਨ ਸੋ ਮਾਨ ਮਨ ਧੰਨਿਓ।
ਤੇ ਚੰਦੂ ਦੇ ਬਚਨ ਸੁਣ ਕੇ ਜਿਹੜਾ ਬ੍ਰਾਹਮਣ ਸੀ ਨਾ, ਕਿਉਂਕਿ ਉਹ ਮੁਖੀ ਹੁੰਦਾ ਸੀ ਨਾ ਦੁਆ ਵਿੱਚੋਂ, ਅੰਤਮ ਫੈਸਲਾ ਉਹਨੇ ਕਰਨਾ ਹੈ, ਪਹਿਲਾਂ ਦੁਆ ਨੇ ਦੇਖਣਾ ਵੀ ਇਹ ਠੀਕ ਹੈ। ਭਾਵੇਂ ਸਮਝ ਲੈ ਬੇਟੀ ਬਣਦੀ ਤਨ ਬੰਦਿਆਂ ਦੀ, ਉਹਨੂੰ ਮੁਖੀ ਬਣਾਉਂਦੇ ਸੀ ਬ੍ਰਾਹਮਣ। ਉਹ ਕਹਿੰਦੇ ਬ੍ਰਾਹਮਣ ਫਿਰ ਕਹਿੰਦਾ ਹੈ, ਚੰਦੂ ਦੇ ਵਚਨ ਸੁਣ ਕੇ ਗੱਲਾਂ ਸੁਣ ਕੇ ਬ੍ਰਾਹਮਣ ਕਹਿੰਦਾ ਹੈ,
ਤੇਰੇ ਭਾਗ ਧਨ ਤੈਸੀ ਤੋਂ ਜਾਤ ਕੀ।
ਕਹਿੰਦੇ ਤੇਰੇ ਭਾਗ ਧਨ ਨੇ, ਔਰ ਜੇਸੀ ਤੇਰੀ ਜਾਤ ਹੈ, ਉੱਚੀ ਜਾਤ ਵਿਚ ਪ੍ਰਗਟ ਹੋਇਆ ਤੂੰ, ਪੈਦਾ ਹੋਇਆ ਤੂੰ, ਬੜੇ ਭਾਗਾਂ ਵਾਲਾ ਹੈ।
ਮੇਰੇ ਦੇਸ਼ ਦੇਸ਼ ਮੈਂ ਬਲੋਕੇ ਕੋ ਅਸ਼ੇਸ਼ ਹਮ।
ਕਹਿੰਦੇ ਦੇਸਾਂ ਵਿਦੇਸਾਂ ਦੇ ਵਿਚ ਫਿਰੇ, ਅਸ਼ੇਸ਼ ਬੜੇ ਚੰਗੇ ਚੰਗੇ ਥਾਂ ਅਸੀਂ ਦੇਖੇ ਨੇ, ਫਿਰ ਫਿਰ ਕੇ ਬਹੁਤ ਥਾਵਾਂ ਤੇ ਗਏ ਹਾਂ।
ਉੱਤਮਤਾ ਖੋਜੀਏ ਸਮਾਨ ਤੁਮ ਜਾਤ ਕੀ।
ਕਹਿੰਦੇ ਉੱਤਮਤਾ ਖੋਜੀਏ ਸਮਾਨ ਤੁਮ ਜਾਤ ਕੀ, ਤੁਹਾਡੇ ਬਰਾਬਰ ਦੀ ਉੱਤਮਤਾ, ਤੁਹਾਡੇ ਬਰਾਬਰ ਦਾ ਕੋਈ ਸਰਮਾਇਆ ਦਾ, ਤੁਹਾਡੇ ਬਰਾਬਰ ਦੀ ਸਾਰੀ ਉਹਦੀ ਸਮੱਗਰੀ ਕੋਈ ਐਸੀ ਵੇਖਾਂਗੇ।
ਮੇਰੋ ਜਜਮਾਨ ਤਨ ਲੈਹੋ ਸੁਨ ਬੰਦ ਬਣੈ।
ਕਹਿੰਦੇ ਇਹ ਮੇਰੇ ਜਜਮਾਨ, ਕਹਿੰਦੇ ਤੇਰੇ ਵਰਗੇ ਨਾਲ ਸੰਬੰਧ ਕਰਾਂਗੇ, ਫਿਕਰ ਨਾ ਕਰ ਅਸੀਂ ਵੀ। ਤੇਰੀ ਪੁੱਤਰੀ ਸਾਹ ਪੁੱਤਰੀ ਗੁਰਬਾਣੀ ਕਹਿੰਦੇ ਸਾਹ ਪੁੱਤਰੀ ਜਜਮਾਨ ਕੀ, ਸਾਹ ਤੇਰੀ ਇਹ ਧਾਨ ਖਾਦੇ ਤੇਰਾ ਜਨਮ ਗਿਆ। ਮਗਰ ਕਹਿੰਦੇ ਪੰਡਤੇ ਇੱਕ ਪਾਸੇ ਕਹਿੰਦੇ ਜਜਮਾਨ ਦੀ ਪੁੱਤਰੀ, ਜਜਮਾਨ ਮੇਰਾ ਪੁੱਤਰ ਹੈ ਤੇ ਉਹਦੀ ਪੁੱਤਰੀ ਮੇਰੀ ਪੁੱਤਰੀ ਹੋਈ, ਫਿਰ ਉਹਦਾ ਵੀ ਧਨ ਲੈਣਾ ਕਿ ਮੈਂ ਫੇਰੇ ਤਾਂ ਕਰਾਉਂਗਾ, ਇੰਨੇ ਪੈਸੇ ਲਊਂਗਾ, ਮੈਂ ਵੀ ਤਾਂ ਕਰਾਉਂਗਾ, ਗ੍ਰਹਿ ਤਾਂ ਕਰੂੰਗਾ, ਸਭ ਕੁਛ ਕਰੂੰਗਾ, ਔਰ ਵਿੱਚੋਂ ਇਸਤਾ ਕਰ ਲੈਣਾ। ਕਹਿੰਦੇ ਕਾਹਦਾ ਜਨਮ ਹੈ, ਕਿਹਦੇ ਨੂੰ ਜਨਮ ਹੈ? ਸਾਈ ਪੁੱਤਰੀ ਜਜਮਾਨ ਕੀ, ਸਾਹ ਤੇਰੀ ਇਹ ਧਾਨ ਖਾਦਾ ਤੇਰਾ ਜਨਮ ਗਿਆ। ਮਹਾਰਾਜ ਕਹਿੰਦੇ ਤੇਰਾ ਜਨਮ ਹੀ ਵਿਅਰਥ ਹੋ ਗਿਆ। ਉਹਨੇ ਨੀ ਕਹਿੰਦਾ ਜਜਮਾਨ ਤੇਰੀ ਪੁੱਤਰੀ ਨਹੀਂ ਮੇਰੀ ਪੁੱਤਰੀ ਹੈ, ਤੇਰੀ ਪੁੱਤਰੀ ਸੋ ਮੇਰੀ ਪੁੱਤਰੀ, ਮੈਂ ਐਸੇ ਦੇਖ ਕੇ ਆਊਂਗਾ, ਜੈਸਾ ਤੁਸੀਂ ਕਹਿੰਦੇ ਹੋ ਉਦੋਂ ਵੀ ਚੰਗਾ ਵੇਖੂੰਗਾ ਮੈਂ ਕਿਤੇ ਨਾ ਕਿਤੇ।
ਹੋਏ ਜਸ ਬ੍ਰਿੰਦ ਗੰਧ ਜਥਾ ਗਲ ਜਾਤ ਕੀ।
ਕਹਿੰਦੇ ਸਾਰੀ ਦੁਨੀਆਂ ਜੈਸੇ ਸਾਰੇ ਬਹੁਤ ਸਾਰੇ ਜਸ ਹੋਵੇ, ਔਰ ਤੁਹਾਡੇ ਨਾਲ ਜਾਤੀ ਮਿਲਦੀ ਹੋਵੇ, ਔਰ ਮੇਰਾ ਵੀ ਜਸ ਹੋਵੇਗਾ ਨਾ, ਫਿਰ ਮੈਂ ਐਸਾ ਥਾਂ ਦੇਖ ਕੇ ਆਵਾਂਗਾ।
ਜੇ ਵਿਦਾ ਮੋਹੇ ਤੋਹੇ ਕਾਜ ਸ਼ੁਭ ਹੋਏ।
ਕਹਿੰਦੇ ਹੁਣ ਸਾਨੂੰ ਵਿਦਾ ਕਰ, ਗੱਲਾਂ ਬਹੁਤ ਸੋਹਣੀਆਂ, ਸਾਨੂੰ ਖਰਚਾ ਪਾਣੀ ਦੇ ਕੇ ਤੋਰਨਾ ਕਰ ਇੱਥੋਂ, ਕੋਈ ਸ਼ੁਭ ਮੁਹੂਰਤ ਦੇਖ ਕੇ ਅਸੀਂ ਜਾਈਏ, ਜੋ ਕਾਰ ਤੁਸੀਂ ਕਿਹਾ ਉਹਨੂੰ ਫਿਰੇ ਟੜ ਕੇ ਆਈਏ।
ਜੋਹੇ ਸਗਨ ਅਠੂਨੇ ਆਪ ਸਮੇ ਚੱਲ ਜਾਤ ਕੀ।
ਕਹਿੰਦੇ ਜੇ ਇਸ ਕਰਕੇ ਸਗਨ ਚੰਗੇ ਹੋਣ, ਔਰ ਚੰਗੇ ਸਗਨ ਨਾਲ ਤੁਰ ਜਾਈਏ, ਔਰ ਚੰਗਾ ਮੁਹੂਰਤ ਹੋਵੇ, ਔਰ ਚੰਗੀ ਅਸੀਂ ਇਸ ਗੱਲ ਕਰਨ ਵਾਸਤੇ ਤੁਰੀਏ, ਇਹ ਸਾਰੇ ਲਗਨ ਸਗਨ ਤਾਰੇ ਸਿਆਰੇ ਸਭ ਠੀਕ ਦਸ਼ਾ ਵਿਚ ਹੋਣ, ਕਿਉਂਕਿ ਮੁਹੂਰਤ ਨਾਲ ਸੋਚ ਕੇ ਅਸੀਂ ਜਾਵਾਂਗੇ, ਕੋਈ ਐਸਾ ਥਾਂ ਵੇਖਾਂਗੇ।
ਨਾਊ ਕੀਨ ਸਾਥ ਨਿਤ ਸੇਵਾ ਕਰੇ ਹਾਥ ਨਿਜ।
ਨਾਊ ਨਾਈ ਨਾਲ ਭੇਜਿਆ ਕਿ ਪੰਡਿਤ ਜੀ ਤੁਹਾਡੀ ਸੇਵਾ ਕਰਿਆ ਕਰੇਗਾ, ਸੇਵਾਦਾਰ ਦੇ ਨਾਲ ਭੇਜਿਆ ਨਾ, ਨਾਈ ਸੇਵਾ ਕਰਦੇ ਹੁੰਦੇ ਸੀ, ਕੱਪੜੇ ਧੋਂਦੇ ਸੀ, ਬਾਲ ਕਰਦੇ ਸੀ, ਤਕਰੀਬਾ ਲਾਉਂਦੇ ਸੀ, ਲੈ ਪਾਈ ਤਾਂ ਨਾਊ ਨਾਲ ਨਾਈ ਵੀ ਦਿੱਤਾ, ਇਹ ਤੁਹਾਡੀ ਸੇਵਾ ਕਰਨ ਵਾਸਤੇ ਜਾਵੇਗਾ।
ਔਰ ਦਾਸ ਕਰੇ ਸੰਗ ਅਦਕ ਸਮਾਜ ਤੇ।
ਫੇਰ ਹੋਰ ਦਸ ਪੰਦਰਾਂ ਦਾਸ ਸੇਵਕ ਨਾਈ ਤੋਂ ਵੀ ਕਹਾ, ਉਹਦਾ ਤਾਂ ਨਿੱਜੀ ਸੇਵਕ ਹੋਵੇਗਾ ਨਾ ਕੋਲੇ, ਫਿਰ ਹੋਰ ਲੰਗਰ ਪਾਣੀ ਬਣਾਉਣਾ, ਕੁਛ ਲਿਆਉਣਾ, ਦਸ ਦੀ ਸੰਗੀ ਸਾਥੀ ਹੋਰ ਵੀ ਤਿਆਰ ਕਰਤੇ, ਨਾਲ ਪੂਰੀ ਬਰਾਤ ਬਣਾ ਦਿੱਤੀ ਢੂੰਡਣ ਵਾਸਤੇ ਪੂਰੀ ਦੀ ਪੂਰੀ।
ਨਗਰ ਨਗਰ ਪ੍ਰੀਤ ਖੋਜਤ ਫਿਰਤ ਬਾਰ।
ਕਹਿੰਦੇ ਨਗਰ ਨਗਰ ਦੇ ਬੜੇ ਪ੍ਰੀਤ ਦੇ ਨਾਲ, ਪ੍ਰੇਮ ਦੇ ਨਾਲ ਉਹ ਲੜਕੀ ਵਾਸਤੇ ਵਰ ਖੋਜਦੇ ਪੈਂਦੇ ਨੇ, ਉਹਦਾ ਵਰ, ਉਹਦੇ ਵਾਸਤੇ ਉਹਦਾ ਪਤੀ ਕੋਈ ਸੁੰਦਰ ਮਿਲਿਆ ਤਾਂ ਉਹਦੀ ਭਾਲ ਕਰਦੇ ਫਿਰਦੇ ਹਨ।
ਰੈਣ ਕੋ ਬਸੇਰਾ ਕਰ ਹੇਰੇ ਸਭ ਸਾਜ ਤੇ।
ਰੈਣ ਕੋ ਬਸੇਰਾ ਕਰ, ਰਾਤ ਨੂੰ ਵਸਦੇ ਨੇ ਕਿਤੇ, ਰਹਿੰਦੇ ਨੇ, ਤੇ ਦਿਨ ਚਲੇ ਫਿਰ ਭਾਲ ਕਰ ਜਾਂਦੇ ਪਿੰਡਾਂ ਦੇ ਵਿਚ, ਸ਼ਹਿਰਾਂ ਦੇ ਵਿਚ, ਨਗਰਾਂ ਦੇ ਵਿਚ, ਰਾਜਾਂ ਦੇ ਵਿਚ, ਮਹੱਲਾਂ ਦੇ ਵਿਚ, ਜਿਹੜਾ ਡਾਕਿਆ ਭਾਲ ਦੇ ਫਿਰਦੇ ਨੇ, ਹੁਣ ਭਾਲ ਦੇ ਫਿਰਦੇ ਨੇ, ਚਲਦੇ ਨੇ, ਰਾਤ ਨੂੰ ਆਰਾਮ ਕਰਦੇ ਨੇ ਕਿਤੇ ਜਿੱਥੇ ਰਾਤ ਪੈ ਜਾਂਦੀ ਹੈ, ਦਿਨੇ ਭਾਲ ਕਰਦੇ ਹਨ।
ਜਹਾਂ ਆਸ਼ੀ ਕੁੱਲ ਤਾਂ ਧਨ ਮੇਨਾ ਤੁਲ ਖੋਤ।
ਹੁਣ ਸਾਰੀਆਂ ਚੀਜ਼ਾਂ ਮਿਲਦੀਆਂ ਨੇ, ਕਿਤੇ ਕੁੱਲ ਤੇ ਵਧੀਆ ਮਿਲ ਜਾਂਦੀ ਹੈ, ਪੈਸਾ ਨੀ ਕੋਲ, ਕਦੇ ਪੈਸਾ ਹੈ ਪਰ ਕੁੱਲ ਨੀ ਚੰਗੀ, ਕਦੇ ਕੁੱਲ ਵੀ ਚੰਗੀ ਹੈ ਪੈਸਾ ਵੀ ਚੰਗਾ, ਮੁੰਡਾ ਵੀ ਸੋਹਣਾ, ਕਿਤੇ ਮੁੰਡਾ ਵੀ ਸੋਹਣਾ ਹੈ, ਕੁੱਲ ਵੀ ਚੰਗੀ ਹੈ, ਪੈਸਾ ਪੈਸਾ ਵੀ ਹੈ ਪਰ ਉਹਦੀ ਕੋਈ ਚਲਦੀ ਨੀ ਕਿਤੇ ਗੱਲ ਨੀ ਬਣਦੀ ਹੈ ਹੁਣ ਸਾਰੀਆਂ ਚੀਜ਼ਾਂ ਕਿੱਥੋਂ ਨਹੀਂ ਮਿਲੀਆਂ ਸਾਰੀਆਂ
ਜਹਾਂ ਧਨ
ਕੁਲ ਤਹਾਂ ਕੁਲ ਨਹੀਂ ਰਾਜ ਹਾਂ ਉਹੀ ਗੱਲ ਆ ਗਈ ਜਿੱਥੇ ਧਨ ਬਹੁਤਾ ਕੁਲ ਨੀ ਹੈ ਜੇ ਕੁਲ ਹੈ ਫਿਰ ਰਾਜ ਨੀ ਹੈ ਹੁਣ ਸਾਰੀਆਂ ਚੀਜ਼ਾਂ ਮਿਲਦੀਆਂ ਬੜੀਆਂ ਮੁਸ਼ਕਲ ਨੇ ਸਾਰੀਆਂ 100% ਚੀਜ਼ਾਂ ਨਹੀਂ ਮਿਲਿਆ ਕਰਦੀਆਂ ਕਦੇ ਵਾਸਤੇ ਵੀ ਅੱਜ ਕੱਲ ਵੀ ਇਹ ਬਿਮਾਰੀ ਪਈ ਹੋਈ ਹੈ ਨਾ ਬਹੁਤ ਸਾਰੇ ਇਸ ਤਰ੍ਹਾਂ ਤੇ ਉਹ ਸਾਰੀਆਂ ਚੀਜ਼ਾਂ ਥੋੜਾ ਮਿਲਦੀਆਂ ਆਹ ਵੀ ਚਾਹੀਦੀ ਆ ਉਹ ਵੀ ਚਾਹੀਦੀ ਆਹ ਵੀ ਚਾਹੀਦੀ ਅੱਜ ਕੱਲ੍ਹ ਆਪ ਹੀ ਰੱਖ ਲਿਆ ਲੈ ਕੇ ਕੁੜੀ ਬਾਬਾ ਜੀ ਇਹ ਵੀ ਠੀਕ ਨੀ ਆਇਆ ਉਹ ਵੀ ਠੀਕ ਨੀ ਆ 100% ਕਦੇ ਠੀਕ ਆਉਣੀ ਨੀ ਬਸ ਫਿਰ ਘਰ ਚੁੱਪ ਕਰਕੇ ਬਹਿ ਜਾ ਜੇ ਵਿਆਹ ਕਰਾਉਣਾ ਤਾਂ ਕੁਛ ਸਮਝੌਤੇ ਕਰਨੇ ਪੈਣਗੇ ਜੇ ਤਾਂ ਸਾਰੀਆਂ ਚੀਜ਼ਾਂ ਕਹਿੰਦੇ ਆਹ ਵੀ ਹੋਵੇ ਆਹ ਵੀ ਹੋਵੇ ਉਹ ਵੀ ਹੋਵੇ ਬਸ ਫਿਰ ਇਹ ਨੀ ਬੰਦਾ ਹੈ ਇਹ ਚਿੱਟੋ ਕੱਢਦੇ ਕੰਮ ਰੱਖੇ ਪਈ ਹੈ ਮੌਜ ਕਰ ਕੰਮ ਕਰ ਤੇ ਕਰਕੇ ਫਿਰ ਚਲੋ ਮੰਨੀਏ ਵਿਆਹ ਕਰਵਾ ਲਏ ਸੋ ਗੁਰੂ ਦੇ ਪਿਆਰੇ ਹੋ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਨਹੀਂ ਮਿਲਿਆ ਕਰਦੀਆਂ ਕਦੇ ਵਾਸਤੇ ਵੀ ਜਿੱਥੇ ਧਨ ਵੀ ਹੈ ਕੁਲ ਵੀ ਹੈ ਫਿਰ ਉਹਨੇ ਤੁਲਨਾ ਬਰਾਬਰ ਤਾਂ ਨੀ ਮਿਲਦੀ ਹੈ ਸੋ ਆਪਾਂ ਇੰਨੀ ਕੀ ਕਥਾ ਕਰ ਲਈਏ ਸਮਾਂ ਹੋ ਗਿਆ ਤੇ ਰਹਿੰਦੀ ਕਥਾ ਆਪਾਂ ਫਿਰ ਕੱਲ ਨੂੰ ਜਿਵੇਂ ਜਿਵੇਂ ਹੋਈ ਪੰਕਤੀ ਪੂਰੀ ਕਰਦੇ ਹਾਂ
ਬਾਲਕ
ਜੇ ਦੇਖਦੇ ਆ ਕਿਤੇ ਧਨ ਵੀ ਬਹੁਤ ਹੈ ਕੁਲ ਵੀ ਚੰਗੀ ਹੈ ਰਾਜਪਾਠ ਵੀ ਹੈ ਫਿਰ ਕਹਿੰਦੇ ਬਾਲਕ ਜਿਹੜਾ ਬੱਚਾ ਉਹ ਸੁੰਦਰਤਾ ਨੀ ਹੈ ਕਿਉਂ ਜਰੂਰੀ ਸਮਾਜ ਦਾ ਸੁੰਦਰ ਹੋਣ ਫਿਰ ਬੱਚਾ ਵੀ ਕਿਸੇ ਕਰਨ ਦਾ ਹੈ ਉਹਦੇ ਕੋਈ ਸੋਹਣ ਸੁੰਦਰਤਾ ਨੀ ਹੈ ਜੇ ਕੋਈ ਬੱਚਾ ਸੁੰਦਰ ਅਕਲ ਨੀ ਹੈ ਕਈ ਬੇਅਕਲ ਵੀ ਹੁੰਦੀ ਦੇਖਣ ਚ ਬੜੇ ਸੋਹਣੇ ਨੇ ਜਦ ਬੋਲਿਆ ਤਾਂ ਬੋਲੂ ਬਾਰੇ ਪਤਾ ਲੱਗੂ ਤਾਂ ਕਮਲੇ ਹੀ ਹੈ ਕਈ ਚੀਜ਼ਾਂ ਸਾਰੀਆਂ ਨਹੀਂ ਮਿਲਦੀਆਂ ਇਸ ਕਰਕੇ ਉਹ ਪਾਰ ਕਰਦੇ ਫਿਰਦੇ ਨੇ ਸੋ ਆਓ ਹੁਣ ਗੁਰੂ ਕੇ ਚਰਨਾਂ ਵਿੱਚ ਆਪਾਂ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰੀਏ ਮਹਾਰਾਜ ਜਿਹੜੇ ਸਾਡੇ 2 ਹਫ਼ਤੇ ਨੇ ਸਾਰੀਆਂ ਸੰਗਤਾਂ ਪ੍ਰੇਮ ਦੇ ਨਾਲ ਆਓ ਔਰ ਆ ਕੇ ਆਪਾਂ ਇਹਦਾ ਪੂਰਾ ਦੇ ਪੂਰਾ ਲਾਹਾ ਲੈ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਕਿਉਂਕਿ 400 ਸਾਲ ਦਾ ਗੁਰੂ ਅਰਜਨ ਦੇਵ ਜੀ ਦਾ ਦਿਹਾੜਾ ਐਤਕੀ ਆ ਰਿਹਾ ਸੀਧੀ ਦਿਹਾੜਾ ਉਹਨੂੰ ਆਪਣੇ ਮਿਤ ਮੁਤਾਬਕ ਜਿਸ ਸਾਨੂੰ ਪੁਰਤਾ ਬਖਸ਼ੀ ਉਸ ਵਾਹਿਗੁਰੂ ਨੇ ਕਿਉਂਕਿ ਆਪਣੇ ਕਰਮਾਂ ਚ ਸ਼ਤਾਬਦੀ ਆ ਗਈ ਹੈ ਮੁੜ ਕੇ 100 ਸਾਲ ਲਾਉਣੀ ਆਪਣੀ ਤਾਂ ਕੋਈ ਹੋਣਾ ਨੀ ਕੋਈ ਛੋਟੇ ਬੱਚਿਆਂ ਚ ਰਹਿ ਜਾਵੇ ਪਤਾ ਨੀ ਸੋ ਇਸ ਕਰਕੇ ਗੁਰਮੁਖ ਪਿਆਰਿਓ ਆਪਾਂ ਨੇ ਨੀ ਹੋਣਾ ਆਪਣੇ ਭਾਗਾਂ ਚ ਇਹੋ ਹੀ ਆਈ ਹੈ ਇਹ ਸ਼ਤਾਬਦੀ ਨੂੰ ਸਾਰੇ ਬੜੇ ਪ੍ਰੇਮ ਔਰ ਭਰੋਸੇ ਦੇ ਨਾਲ ਗੁਰੂ ਦੀਆਂ ਖੁਸ਼ੀਆਂ ਲੈ ਕੇ ਆਪਾਂ ਮਨਾਉਣਾ ਕਰੀਏ ਕਿਉਂਕਿ ਆਪਣੇ ਵਿਰਸੇ ਨੂੰ ਆਪਾਂ ਮਨਾਵਾਂਗੇ ਉਸ ਵਿਰਸੇ ਨੂੰ ਜਾਗਰ ਕਰਾਂਗੇ ਤੇ ਆਪਣੀ ਸਿੱਖੀ ਗੁਰਸਿੱਖੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਆਪਣੇ ਬੱਚਿਆਂ ਨੂੰ ਦੱਸੀਏ ਕਿ ਸਾਡਾ ਵਿਰਸਾ ਹੈ ਸਾਡਾ ਇਹ ਸਿਧਾਂਤ ਹੈ ਸਾਡੇ ਪੁਰਖੇ ਸਾਡੇ ਗੁਰੂ ਐਸੇ ਹੋਏ ਨੇ ਇਹ ਸਾਨੂੰ ਸਿੱਖਿਆ ਦਿੰਦੇ ਨੇ ਇਸ ਕਰਕੇ ਆਪਾਂ ਉਸ ਨੂੰ ਮਨਾਉਣ ਵਾਸਤੇ ਸਾਰੇ ਆਪੋ ਆਪਣੇ ਯਤਨ ਕਰੀਏ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।